ਕਿਤਨੇ ਲਫ਼ਜ਼ ਨੇ ਨਾ, ਉਹਨਾਂ ਸਾਰਿਆਂ ਲਫ਼ਜ਼ਾਂ ਵਿੱਚ ਇਹ ਲਫ਼ਜ਼ ਆ ਜਾਂਦਾ, ਇਹਦੀ ਆਵਾਜ਼ ਆ ਜਾਂਦੀ ਹੈ। ਜਿਸ ਤਰ੍ਹਾਂ 35 ਅੱਖਰ ਨੇ ਨਾ, ਮੁੱਢਲਾ ਅੱਖਰ ਤੇ ਊੜਾ ਨਾ, ਤੇ ਅਖੀਰਲਾ ਅੱਖਰ ਅੜਾੜਾ, ਤੇ ਜਦੋਂ ਤੁਸੀਂ ਊੜਾ ਕਹੋਗੇ ਤੇ ਅੜਾੜਾ ਵਿੱਚ ਹੀ ਆ ਗਿਆ, ਕਿਉਂਕਿ ਮੁੱਢਲਾ ਅੱਖਰ ਊੜਾ, ਊੜਾ ਅੜਾ ਦਾ ਜਦੋਂ ਆ ਗਿਆ ਤੇ ਅਖੀਰਲਾ ਅੱਖਰ ਆ ਗਿਆ, ਅੜਾੜਾ ਆ ਗਿਆ। ਇੱਕ ਅੱਖਰ ਬੋਲਣ ਨਾਲ ਮੁੱਢਲਾ ਤੇ ਅਖੀਰਲਾ ਅੱਖਰ ਦੋਨੋਂ ਇੱਕ ਲਫ਼ਜ਼ ਬੋਲਿਆ ਤੇ ਆ ਗਿਆ। ਓਂਕਾਰ ਜਦੋਂ ਉਚਾਰਨ ਕਰਾਂਗੇ, ਜਿੰਨੇ ਲਫ਼ਜ਼ ਨੇ, ਜਿਤਨੀਆਂ ਵਿਚਾਰਾਂ ਨੇ, ਉਹਦੇ ਚ ਓਂਕਾਰ ਆਏਗਾ। ਗਰੀਬ ਨਵਾਜ ਸਤਿਗੁਰੂ ਫਰਮਾਉਂਦੇ ਨੇ, ਇਸ ਕਰਕੇ ਓਂਕਾਰ ਹੈ ਉਹ ਪਰਮੇਸ਼ਰ, ਸਰਵਵਿਆਪੀ ਹੈ। ਕਾਰ ਓਕਾਰ ਮਕਾਰ ਬਿੰਦ ਅਰਧ ਬਿੰਦ ਪਹਿਚਾਨ, ਚਾਰੋਂ ਕੋ ਸਮੁਦਾਇ ਕਰ ਓਂਕਾਰ ਪਛਾਣ, ਇਹ ਕਾਵ ਵਾਲਿਆਂ ਦਾ ਅਰਥ ਹੈ। ਪਰ ਗਰੀਬ ਨਵਾਜ ਸਤਿਗੁਰਾਂ ਨੇ ਜੋ ਸਾਨੂੰ ਉਪਦੇਸ਼ ਦਿੱਤਾ ਨਾ ਏਕੇ ਦਾ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਏਕਾ ਏਕੰਕਾਂਗ ਲਿਖ, ਏਕਾ ਜਿਹੜਾ ਏਕੰਕਾਰ ਲਿਖਿਆ, ਊੜਾ ਓਂਕਾਰ ਪਾਸ ਬਹਾਲਿਆ, ਤੇ ਫਿਰ ਓਂਕਾਰ ਹੈ ਸਰਵਵਿਆਪੀ ਹੈ ਉਸ ਪਰਮੇਸ਼ਰ ਦਾ। ਆਕਾਰ ਦਾ ਅਰਥ ਹੈ ਆ ਜੋ ਦੁਨੀਆਂ ਤੇ ਆਕਾਰ ਹੈ, ਫਿਰ ਉਹ ਸਤ ਨਾਮ ਹੈ, ਉਹਦਾ ਸੱਚਾ ਨਾਮ ਹੈ। ਦੁਨੀਆਂ ਤੇ ਸਿਰਫ ਇੱਕ ਸਤ ਨਾਮ ਹੈ, ਸਤ ਨਾਮ ਤੇਰਾ ਪਰਾ ਪੂਰਬਲਾ। ਹੋਰ ਜਿਤਨੇ ਨਾਂ ਜਿਸ ਨਾਂ ਅਸੀਂ ਜਨਮ ਲਿਆ ਨਾ, ਸਾਡੇ ਨਾਂ ਤੇ ਮਾਤਾ ਪਿਤਾ ਨੇ ਰੱਖੇ ਨੇ, ਪਰ ਪਰਮੇਸ਼ਰ ਦਾ ਤੇ ਮਾਤਾ ਪਿਤਾ ਕੋਈ ਨਹੀਂ, ਉਹਦਾ ਨਾਂ ਕਿਹਨੇ ਰੱਖਿਆ? ਕਹਿੰਦੇ ਨੇ ਕਿ ਸ਼ੇਖ ਨਾਗ ਇਹ 2000 ਹਰ ਰੋਜ਼ ਨਾਂ ਲੈਂਦਾ, ਪਰਮੇਸ਼ਰ ਦਾ ਤੇ ਮਾਤਾ ਪਿਤਾ ਨੇ, ਤੇ ਸੈਂਕੜੇ ਹਜ਼ਾਰਾਂ ਨਾਂ ਉਹਦੇ ਰੱਖੇ ਹੋਏ ਨੇ, ਉਹ ਕਿੰਨੇ ਰੱਖੇ ਨੇ? ਉਹ ਭਗਤਾਂ ਨੇ ਰੱਖੇ। ਭਗਤ ਕਬੀਰ ਜੀ ਨੇ ਇਸੇ ਕਰਕੇ ਲਿਖਿਆ ਨਾ, ਹਾਂ ਪੂਤ ਤੇਰਾ, ਹਾਂ ਤੂੰ ਬਾਪ ਮੇਰਾ, ਹਾਂ ਪੂਤ ਤੇਰਾ, ਏਕਾ ਠਾਹਰ ਦੋਹਾਂ ਬਸੇਰਾ। ਪਰਮੇਸ਼ਰ ਦਾ ਸਤ ਨਾਮ ਉਹਦਾ ਸੱਚਾ ਨਾਮ ਹੈ। ਸੱਚਾ ਨਾਮ ਕਿਉਂ ਹੈ? ਕਰਤਾ ਕਿਉਂ ਨਹੀਂ ਉਹਦਾ ਨਾਮ ਸੱਚਾ? ਜਦੋਂ ਤੇ ਸੰਸਾਰ ਬਣਾਇਆ ਉਦੋਂ ਉਹਦਾ ਕਰਤਾ ਹੈ, ਤੇ ਜਦੋਂ ਸੰਸਾਰ ਖਤਮ ਹੋ ਗਿਆ ਉਹਨੂੰ ਕਰਤਾ ਕੌਣ ਕਹੇਗਾ? ਰਾਮ ਰਹੀਮ, ਇਸੇ ਕਰਕੇ ਰਵਿਦਾਸ ਜੀ ਲਿਖਿਆ ਹੈ, ਜਵਨਾ ਹਮ ਪੈ ਪਾਪ ਕਰੰਤਾ ਤੇ ਪਤਤ ਪਾਵਨ ਨਾਮ ਕੈਸੇ ਹੁੰਦਾ। ਵੀ ਹੇ ਪਰਮੇਸ਼ਰ, ਜੇ ਮੈਂ ਨਾ ਪਾਪ ਕਰਦਾ ਤੇ ਪਤਤ ਪਾਵਨ ਤੇਰਾ ਨਾਮ ਕਿਸ ਤਰ੍ਹਾਂ ਬਣ ਜਾਂਦਾ? ਤੇ ਜਦੋਂ ਇਹ ਸੰਸਾਰ ਹੀ ਨਾ ਹੋਵੇਗਾ ਤੇ ਪਾਪ ਕਿਸੇ ਨੇ ਕਰਨਾ ਨਹੀਂ, ਤੇ ਪਤਤ ਪਾਵਨ ਪਰਮੇਸ਼ਰ ਦਾ ਨਾਮ ਕਿਸੇ ਨੇ ਕਹਿਣਾ ਨਹੀਂ, ਉਦੋਂ ਤੇ ਸਤ ਨਾਮ ਹੀ ਕਹਿਣਗੇ। ਅਸਲੀ ਸਤ ਨਾਮ ਹੈ, ਹੋਰ ਦੁਨੀਆਂ ਦੇ ਜਿਤਨੇ ਪਰਮੇਸ਼ਰ ਦੇ ਨਾਮ ਨੇ ਉਹ ਸਾਰੇ ਭਗਤਾਂ ਨੇ ਰੱਖੇ ਨੇ। ਇੱਕ ਓਂਕਾਰ ਸਤ ਨਾਮ, ਉਹ ਸੱਚਾ ਨਾਮ ਹੈ, ਕਰਤਾ ਸੰਸਾਰ ਨੂੰ ਕਰਦਾ ਹੈ ਤੇ ਉਹਦਾ ਨਾਮ ਕਰਤਾ ਹੈ। ਕਰਤਾ ਪੁਰਖ, ਉਹ ਪੁਰਖ ਹੈ ਵਾਹਿਗੁਰੂ ਪਰਮੇਸ਼ਰ, ਪੂਰਨ ਹੈ ਇਸ ਕਰਕੇ, ਉਹ ਪੂਰਨ ਹੈ ਇਸ ਕਰਕੇ ਪੁਰਖ ਹੈ। ਫਿਰ ਕਰਤਾ ਨਿਰਭਉ, ਪਰਮੇਸ਼ਰ ਨਿਰਭਉ ਹੈ। ਸੰਸਾਰ ਦਾ ਦੁਨੀਆਂ ਡਰ ਵਿੱਚ ਹੈ, ਕਿਉਂਕਿ ਮੌਤ ਦਾ ਡਰ ਬੜਾ, ਹਰ ਮਨੁੱਖ ਨੂੰ ਮੌਤ ਦਾ ਡਰ, ਪਰ ਉਹ ਪਰਮੇਸ਼ਰ ਨਿਰਭਉ ਹੈ, ਉਹਨੂੰ ਕਿਸੇ ਦਾ ਡਰ ਨਹੀਂ। ਨਿਰਭਉ ਜਪੇ ਸਗਲ ਭਉ ਮਿਟੇ। ਫਿਰ ਨਿਰਵੈਰ ਹੈ, ਉਹਨੂੰ ਵੈਰ ਨਹੀਂ ਕਿਸੇ ਦਾ, ਉਹਦੇ ਨਾਲ ਉਹ ਕਿਸੇ ਨਾਲ ਵੈਰ ਨਹੀਂ ਕਰਦਾ। ਤੇ ਆਖਿਰਕਾਰ ਜਿਹਦੇ ਨਾਲ ਅਸੀਂ ਸਾਂਝ ਪਾਈ ਹੈ ਨਾ, ਮਿੱਤਰਾਨਾਪਣ ਕੀਤਾ, ਉਹ ਸਾਡਾ ਪਿਆਰ ਵਾਲਾ ਹੈ। ਜਿਹਦੇ ਨਾਲ ਅਸੀਂ ਸਾਂਝ ਨਹੀਂ ਪਾਈ ਉਹ ਸਾਡਾ ਵੈਰੀ ਹੈ। ਇਸ ਕਰਕੇ ਉਹ ਵਾਹਿਗੁਰੂ ਨਿਰਵੈਰ ਹੈ। ਆਕਾਰ ਮੂਰਤ ਪਰਮੇਸ਼ਰ ਜਿਹੜਾ ਹੈ ਉਹ ਇੱਕ ਹਸਤੀ ਹੈ, ਅਕਾਲ ਪੁਰਖ ਦਾ ਸਰੂਪ ਹੈ, ਸਰਵਵਿਆਪੀ ਪਰਮੇਸ਼ਰ ਹੈ, ਅਜਨਮਾ ਹੈ ਤੇ ਸਹਿਭੰਗ ਸੁਤੇ ਪ੍ਰਕਾਸ਼ ਹੈ। ਉਹ ਵਾਹਿਗੁਰੂ ਪਰਮੇਸ਼ਰ ਸੁਤੇ ਪ੍ਰਕਾਸ਼ ਹੈ। ਆਦਿ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ, ਐਸਾ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ, ਐਸੇ ਗੁਣਾਂ ਵਾਲਾ ਜਿਹੜਾ ਗੁਰਪ੍ਰਸਾਦ, ਗੁਰੂ ਦੀ ਕਿਰਪਾ ਤੋਂ ਬਿਨਾਂ ਉਹਦੀ ਦਾਤ ਨਸੀਬ ਨਹੀਂ ਹੁੰਦੀ। ਤੇ ਉਹ ਗੁਰੂ ਦੀ ਕਿਰਪਾ, ਉਹ ਕਿਹੜਾ ਗੁਰੂ ਹੈ, ਉਹਦੇ ਨਾਂ ਜਿਹੜੇ ਨੇ ਉਹ ਕਿਹੜੇ ਨੇ? ਜਿਹੜਾ ਆਦਿ ਸੱਚ, ਆਦਿ ਵਿੱਚ ਵੀ ਸੱਚ ਹੈ, ਜੁਗਾਦ ਸੱਚ, ਜੁਗਾਂ ਦੀ ਜਦੋਂ ਆਦਿ ਯੁਗ ਬਣੇ ਨਾ ਉਦੋਂ ਵੀ ਸੱਚਾ ਸੀ, ਹੈ ਭੀ ਸੱਚ, ਹੁਣ ਵੀ ਉਹ ਸੱਚਾ ਹੈ, ਨਾਨਕ ਹੋਸੀ ਭੀ ਸੱਚ, ਅੱਗੇ ਨੂੰ ਵੀ ਵਾਹਿਗੁਰੂ ਪਰਮੇਸ਼ਰ ਸੱਚਾ ਹੋਵੇਗਾ। ਇਸੀ ਜੋ ਮੂਲ ਮੰਤਰ ਦੀ ਵਿਚਾਰ, ਕਿਉਂਕਿ ਮੁੱਢਲਾ ਦਿਨ ਸੀ, ਜੁਗਿਰਦੇ ਤੋਂ ਥੋੜ੍ਹੀ ਥੋੜ੍ਹੀ ਵਿਚਾਰ ਜ਼ਰੂਰ ਦੱਸਣੀ ਪੈਣੀ ਸੀ। ਯਤਨ ਕਰਾਂਗਾ ਅਗਲੇ ਸਮੇਂ ਕੁਝ ਵੱਧ ਵਿਚਾਰ ਬਾਣੀ ਦੇ ਨਾਲ ਜੁੜਿਆ ਜਾਏ। ਅਲਾਹੀ ਬਾਣੀ ਇਹ ਜਪਜੀ ਸਾਹਿਬ ਦੀ ਜੋ ਕਥਾ ਆਰੰਭ ਹੋਈ, ਨਾਨਕ ਹੋਸੀ ਭੀ ਸੱਚ, ਇੱਥੋਂ ਤੱਕ ਹੀ ਵਿਚਾਰ, ਕਿਉਂਕਿ ਅਸੀਂ ਤੇ ਯੋਗ ਸਾਧਨਾ ਕੀਤਾ, ਅੰਨ ਪਾਣੀ ਛੱਡਿਆ, ਜਲ ਧਾਰੇ ਕੀਤੇ ਨੇ, ਯੋਗ ਸਿੱਧ ਆਸਨ ਚੌਰਾਸੀ ਇਹ ਵੀ ਕਰ ਰਹੇ ਹੈ, ਬਹੁਤ ਸਾਧਨਾ ਕਰਕੇ ਅੰਨ ਪਾਣੀ ਛੱਡ ਕੇ ਇੱਥੇ ਪਹੁੰਚੇ ਹਾਂ, ਪਰ ਤੁਹਾਡ ਚੰਮ ਦੀ ਵਿਚਾਰ ਖਾਣ ਪੀਣ ਵਾਲਾ ਬਾਲੇ, ਤੂੰ ਇਸ ਤਰ੍ਹਾਂ ਇੱਥੇ ਤੈਨੂੰ ਕੌਣ ਲਿਆ? ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਸਿੱਧੋ, ਮੈਂ ਸ਼ਬਦ ਦੇ ਆਸਰੇ ਇੱਥੇ ਆਇਆ। ਬੜਾ ਸਰਜ ਹੋ ਗਿਆ ਵੀ ਉਹ ਸ਼ਬਦ ਕੀ ਚੀਜ਼ ਹੈ। ਸ਼ਬਦ ਵਿੱਚ ਜੇ ਜੁਗਤੀ ਨਾ ਹੋਵੇ ਤਾਂ ਤੁਸੀਂ ਇੱਥੇ ਪਹੁੰਚ ਕਿਸ ਤਰ੍ਹਾਂ ਸਕਦੇ? ਇਹਨਾਂ ਨੂੰ ਸਿੱਧਾਂ ਨੂੰ ਪਤਾ ਸੀ ਰਿੱਧੀਆਂ ਸਿੱਧੀਆਂ ਦਾ, ਪਰ ਸਮਰੱਥ ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਕੌਣ ਅੜੇ? ਕਹਿੰਦੇ ਨੇ ਸਾਰੇ ਸਿੱਧ ਇਕੱਠੇ ਹੋ ਕੇ ਬਹਿ ਗਏ, ਇਹ ਜਿਹੜਾ ਨਾਨਕ ਆਇਆ ਹੈ, ਸੁਣਿਆ ਪੰਜਾਬ ਦੇ ਥੱਲੇ ਤੀਰਥਾਂ ਵਿੱਚ ਇਹਨੇ ਕਈਆਂ ਥਾਵਾਂ 'ਤੇ ਚਰਚਾ ਕੀਤੀ ਹੈ, ਅਤੇ ਚਰਚਾ ਕਰਕੇ ਬੜਿਆਂ ਬੜਿਆਂ ਨੂੰ ਹਰਾਇਆ ਹੈ। ਭਰਥਰੀ ਨੇ ਸੰਗਤ ਕੀਤੀ ਸੀ, ਗੋਪੀ ਚੰਦ ਨੇ ਸੰਗਤ ਕੀਤੀ ਸੀ, ਉਹ ਵੀ ਉੱਥੇ ਪਹੁੰਚੇ ਹੋਏ ਸਨ, ਅਤੇ ਸਾਰੇ ਸਿੱਧ ਇਕੱਠੇ ਬੈਠ ਗਏ ਵੀ ਜੇ ਤਾਂ ਸਾਨੂੰ ਉਹਨੇ ਅਲੱਹਦਾ ਅਲੱਹਦਾ ਨਾ ਸਾਰਿਆਂ ਨਮਸਕਾਰ ਕੀਤੀ, ਅਤੇ ਫਿਰ ਕਹਾਂਗੇ ਇਹ ਮਰਿਆਦਾ ਪੁਰਸ਼ੋਤਮ ਨਹੀਂ। ਅਤੇ ਜੇ ਫਿਰ ਉਹ ਇਕੱਠਿਆਂ ਨੂੰ ਨਮਸਕਾਰ ਕੀਤੀ, ਫਿਰ ਵੀ ਨਿਆਦਰ ਹੋਏਗਾ, ਗੋਰਖ ਸਾਡਾ ਗੁਰੂ ਹੈ, ਮਛਿੰਦਰ ਨਾਥ ਹੈ, ਦਰਜਾ ਬਦਰਜਾ ਵੱਡੇ ਛੋਟਿਆਂ ਨੂੰ ਸਤਿਕਾਰ ਦੇਣਾ ਚਾਹੀਦਾ। ਪਰ ਜਦ ਇਕੱਠੇ ਬੈਠਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਕਹਿ ਦਿੱਤਾ ਆਦੇਸ਼, ਬਾਬਾ ਆਦੇਸ਼, ਨਮਸਕਾਰ ਕਰ ਦਿੱਤੀ, ਭਾਵ ਕਿ ਤੁਹਾਨੂੰ ਸਾਰਿਆਂ ਨੂੰ ਨਮਸਕਾਰ ਹੈ। ਗੋਰਖ ਬੋਲਿਆ, ਕਹਿਣ ਲੱਗਾ ਜੀ ਤੁਸੀਂ ਨਿਆਦਰੀ ਕੀਤੀ ਹੈ, ਇੱਥੇ ਵੱਡੇ ਵੀ ਬੈਠੇ ਸਨ, ਤੁਹਾਡਾ ਫਰਜ਼ ਸੀ ਵੱਡਿਆਂ ਤੋਂ ਸ਼ੁਰੂ ਹੁੰਦੇ, ਮਛਿੰਦਰ ਤੋਂ ਸ਼ੁਰੂ ਹੁੰਦੇ ਗੋਰਖ, ਅਤੇ ਉਸ ਤੋਂ ਗਾਂਹ ਤੁਸੀਂ ਲਹਿਦਾ ਲਹਿਦਾ ਨਮਸਕਾਰ ਕਰਨੀ ਸੀ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਮੈਂ ਨਮਸਕਾਰ ਸਾਰਿਆਂ ਨੂੰ ਸਾਂਝੀ ਇਸ ਕਰਕੇ ਕੀਤੀ ਹੈ, ਤੁਸੀਂ 84 ਸੀ ਗਿਣਤੀ ਵਿੱਚ, ਨਮਸਕਾਰ ਕਰਦਿਆਂ ਕਰਦਿਆਂ ਕੀ ਪਤਾ ਸਵਾਸਾਂ ਦਾ ਹਰ ਜਪਜਾਂ ਖਿਰ ਢਿੰਦਾ ਕੀ ਮੇਰੀ ਜ਼ਿੰਦਗੀ ਹੈ, ਮਤ ਜਾਪੇ ਸੋ ਆਵੇ ਕੇ ਨਾ ਆਵੇ, ਦਾ ਸਾਹ ਆਵੇ ਜਾਂ ਨਾ ਆਵੇ, ਮੈਂ ਅੱਧਿਆਂ ਕੁ ਨੂੰ ਨਮਸਕਾਰ ਕਰਦਾ, ਸਰੀਰ ਵਿੱਚ ਚੜ੍ਹਾਈ ਕਰ ਜਾਂਦਾ, ਅਤੇ ਮੈਨੂੰ ਤਾਂ ਦੋਸ਼ ਲੱਗਣਾ ਸੀ ਨਾ, ਮੈਂ ਸਾਰਿਆਂ ਨੂੰ ਇਕੱਠਿਆਂ ਨੂੰ ਨਮਸਕਾਰ ਕਰ ਦਿੱਤੀ ਹੈ। ਨਿਰੁੱਤਰ ਹੋ ਗਏ, ਬੜੀ ਗੁਰ ਚਰਚਾ ਹੈ। ਉਸ ਚਰਚਾ ਨੂੰ ਸਿੱਧ ਗੋਸ਼ਟ ਦਾ ਨਾਂ ਦਿੱਤਾ ਹੈ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ। ਜੋ ਜਪੁਜੀ ਸਾਹਿਬ ਦੀ ਵਿਚਾਰਧਾਰਾ ਆਈਏ ਮਨ ਦੀ ਇਕਾਗਰਤਾ ਨਾਲ ਮੂਲ ਮੰਤਰ ਦੇ ਕੱਲ ਵਿਚਾਰ ਸੁਣੀ ਸੀ, ਸਿੱਧ ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਤੁਸੀਂ ਆਪਣੇ ਮੰਤਰ ਵਿੱਚ ਕੋਈ ਸਾਧਨ ਨਹੀਂ ਦੱਸੇ, ਕੋਈ ਜਲ ਧਾਰੇ ਨਹੀਂ ਦੱਸੇ, ਕੋਈ ਨਿਤਨੇਮ ਨਹੀਂ ਦੱਸਿਆ, ਤੁਸੀਂ ਤਾਂ ਇਹੋ ਹੀ ਕੀਤਾ ਹੈ ਵੀ ਸਿਮਰਨ ਕੀਤਾ ਜਾਏ, ਰੱਬ ਦਾ ਨਾਮ ਜਪਿਆ ਜਾਏ ਅਤੇ ਚੰਗਾ ਕੰਮ ਕੀਤਾ ਜਾਏ ਅਤੇ ਜੀਵ ਦੀ ਕਲਿਆਣ ਹੋਵੇਗੀ। ਪਰ ਪਾਤਸ਼ਾਹ ਜਿੰਨਾ ਚਿਰ ਚਾਰ ਸਾਧਨ ਨਾ ਕੀਤੇ ਜਾਣ, ਸਰੀਰ ਦੀ ਪਵਿੱਤਰਤਾ ਨਾ ਹੋਵੇ ਸੰਸਾਰ ਵਿੱਚ, ਮਨੁੱਖ ਆਪਣੀ ਬਾਣੀ ਨੂੰ ਕੰਟਰੋਲ ਵਿੱਚ ਨਾ ਰੱਖੇ, ਜਿੰਨਾ ਚਿਰ ਮਨੁੱਖ ਅੰਨ ਪਾਣੀ ਨਾ ਛੱਡੇ, ਜਿੰਨਾ ਚਿਰ ਮਨੁੱਖ ਕੋਲ ਸਭ ਤੋਂ ਵੱਡੀ ਸਿਆਣਪਤਾ ਨਾ ਹੋਵੇ, ਇਹ ਚਾਰ ਸਾਧਨ ਨੇ। ਇਹਨਾਂ ਚਾਰ ਸਾਧਨਾਂ ਤੋਂ ਬਿਨਾਂ ਪਰਮੇਸ਼ਰ ਦੇ ਪ੍ਰਾਪਤੀ ਪਰਮੇਸ਼ਰ ਤੱਕ ਪਹੁੰਚਣਾ ਬਹੁਤ ਔਖਾ ਹੈ। ਸਭ ਤੋਂ ਪਹਿਲੀ ਗੱਲ ਸਰੀਰ ਦੀ ਪਵਿੱਤਰਤਾ ਹੋਵੇ, ਫਿਰ ਬਾਣੀ ਦੀ ਮੌਨਤਾ ਹੋਵੇ, ਬੋਲਣ 'ਤੇ ਕੰਟਰੋਲ ਹੋਵੇ, ਫਿਰ ਗਰੀਬਨ ਵਾਏ ਸਤਿਗੁਰੂ ਨਿਰਸ਼ਤ ਹੋਵੇ, ਤਿਆਗੀ ਹੋ ਜਾਏ, ਘਰ ਬਾਰ ਛੱਡ ਜਾਏ, ਰਾਜ ਭਾਗ ਛੱਡ ਜਾਏ ਅਤੇ ਹੱਦ ਤੋਂ ਵੱਧ ਵੀ ਸਿਆਣਾ ਹੋਵੇ, ਅਤੇ ਫਿਰ ਰੱਬ ਦਾ ਡਰ ਮਿਲਦਾ, ਉਹਦੀ ਪ੍ਰਾਪਤੀ ਹੁੰਦੀ ਹੈ। ਪਰ ਤੁਸੀਂ ਤਾਂ ਕੁਝ ਵੀ ਨਹੀਂ ਕਰਾਇਆ। ਇਹ ਸੀ ਚਾਰ ਪ੍ਰਸ਼ਨ ਉਹਨਾਂ ਸਿੱਧਾਂ ਦੇ। ਹੁਣ ਇਹਨਾਂ ਚੌਵਾਂ ਪ੍ਰਸ਼ਨਾਂ ਦਾ ਉੱਤਰ ਜੋ ਗੁਰੂ ਨਾਨਕ ਦੇਵ ਮਹਾਰਾਜ ਦੇ ਰਹੇ ਨੇ, ਉਹ ਮਨ ਦੀ ਇਕਾਗਰਤਾ ਨਾਲ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਇੱਕ ਵਾਰ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਗਰੀਬਨ ਵਾਏ ਸਤਿਗੁਰੂ ਫਰਮਾਉਂਦੇ ਨੇ, ਹੇ ਸਿੱਧੋ, ਸੋਚੈ ਸੋਚ ਨਾ ਹੋਵੇ। ਸੋਚ ਦਾ ਅਰਥ ਹੈ ਪਵਿੱਤਰਤਾ, ਸਰੀਰ ਦੀ ਪਵਿੱਤਰਤਾ। ਤੁਸੀਂ ਤੇ ਇਹੋ ਹੀ ਗੱਲ ਕਰ ਲਈ, ਸਰੀਰ ਦੀ ਪਵਿੱਤਰਤਾ ਹੋਵੇ ਤੇ ਚੰਗੀ ਹੈ। ਪਰ ਸਿੱਧੋ, ਕੱਲੀ ਸਰੀਰ ਦੀ ਪਵਿੱਤਰਤਾ ਨਾਲ, ਸਰੀਰ ਪਵਿੱਤਰ ਹੋਵੇਗਾ ਮਨ ਦੀ ਮੈਲ ਨਹੀਂ ਲੱਥੇਗੀ। ਤੇ ਤੁਹਾਨੂੰ ਪਤਾ ਹੈ, ਸਰੀਰ ਦੀ ਮੈਲ ਤੇ ਐਸ ਜਨਮ ਦੀ ਹੈ, ਪਰ ਮਨ ਦੀ ਮੈਲ ਤੇ ਪਤਾ ਨਹੀਂ ਕਿੰਨਿਆਂ ਕੁ ਜਨਮਾਂ ਦੀ ਲੱਗੀ ਹੋਈ ਹੈ। ਮਨ ਬਹੁਤ ਮੈਲਾ ਹੈ ਤੇ ਜਿਸ ਇਨਸਾਨ ਦਾ ਮਨ ਮੈਲਾ ਹੋਵੇ, ਸਰੀਰ ਪਵਿੱਤਰ ਹੋ ਜਾਏ, ਗੱਲ ਤੇ ਸਿੱਧੋ ਤੁਸੀਂ ਕਰਦੇ ਹੋ ਪਰਮੇਸ਼ਰ ਦੀ ਪ੍ਰਾਪਤੀ ਦੀ, ਪਰ ਤੁਹਾਨੂੰ ਪਤਾ ਪਰਮੇਸ਼ਰ ਕਿਤਨਾ ਪਵਿੱਤਰ ਹੈ, ਉਹ ਮਹਾਨ ਪਵਿੱਤਰ ਹੈ। ਤੇ ਪਵਿੱਤਰ ਕੋਲ ਗੰਦਗੀ ਵਾਲਾ, ਮੈਲ ਵਾਲਾ, ਦੁਰਗੰਧੀ ਵਾਲਾ ਇਨਸਾਨ ਨਹੀਂ ਪਹੁੰਚ ਸਕਦਾ। ਤੁਸੀਂ ਸਰੀਰ ਦੀ ਪਵਿੱਤਰਤਾ ਕਰ ਲਈ, ਮਨ ਤੁਹਾਡਾ ਗੰਦਗੀ ਨਾਲ ਭਰਿਆ ਹੋਇਆ, ਜਨਮ ਜਨਮ ਦੀ ਇਸ ਮਨ ਨੂੰ ਤੁਹਾਡੇ ਨੂੰ ਮੈਲ ਲੱਗੀ ਹੋਈ ਹੈ, ਇੰਨਾ ਮੈਲਾ ਗੰਦਾ, ਅਤੇ ਪਰਮੇਸ਼ਰ ਦੀ ਪ੍ਰਾਪਤੀ ਕਿਸ ਤਰ੍ਹਾਂ, ਉਹਦੇ ਕੋਲ ਕਿਸ ਤਰ੍ਹਾਂ ਪਹੁੰਚੋਗੇ? ਮਨ ਦੀ ਮੈਲ ਬਾਹਰਲੇ ਸਰੀਰ ਇਸ਼ਨਾਨ ਕਰਨ ਨਾਲ ਕਦੇ ਨਹੀਂ ਲੱਥੇਗੀ। ਗੁਰਬਾਣੀ ਵਿੱਚ ਗੁਰੂ ਕਿਉਂ ਵਿਚਾਰਿਆ? ਮਹਾਰਾਜ ਫਰਮਾਉਂਦੇ ਨੇ, ਮਨ ਮੈਲਾ ਸਭ ਕੁਛ ਮੈਲਾ। ਜੇ ਮਨ ਮੈਲਾ ਹੈ ਤੇ ਉਹਦਾ ਸਾਰਾ ਕੁਝ ਹੀ ਮੈਲਾ, ਤਨ ਧੋਤਾ, ਮਨ ਅੱਛਾ ਨਾ ਹੋਏ। ਸਰੀਰ ਧੋਣ ਨਾਲ ਮਨ ਅੱਛਾ ਨਹੀਂ, ਸਰੀਰ ਦੀ ਮੈਲ ਤੇ ਲੈ ਸਕਦੀ ਹੈ ਪਰ ਮਨ ਦੀ ਮੈਲ ਨਹੀਂ ਲੱਥੇਗੀ। ਸਿੱਧੋ, ਪੁਸਤਕਾਂ ਵਿੱਚ ਸਨਾਤਨੀ ਤੁਹਾਡੇ 'ਚ ਲਿਖਿਆ ਹੈ। ਭਗੀਰਥ ਨੇ ਤਪ ਕੀਤਾ ਆਪਣੇ ਪਿਤਰਾਂ ਦੀ ਕਲਿਆਣ ਕਰਨ ਵਾਸਤੇ। ਕਹਿੰਦੇ ਨੇ ਕੈਲਾਸ਼ ਪਰਬਤ ਤੋਂ ਜੋ ਇਹ ਗੰਗਾ ਆਈ, ਜਿਸ ਵਿੱਚ ਇਸ਼ਨਾਨ ਕਰਕੇ ਤੁਸੀਂ ਪਵਿੱਤਰਤਾ ਮੰਨਦੇ ਹੋ, ਜਿਸ ਵਿੱਚ ਇਸ਼ਨਾਨ ਕਰਕੇ ਤੁਸੀਂ ਸਮਝਦੇ ਹੋ ਕਿ ਮਨੁੱਖ ਪਵਿੱਤਰ ਹੋ ਜਾਂਦਾ ਹੈ, ਨਿਰਮਲ ਹੋ ਜਾਂਦਾ ਹੈ, ਉਹਦੇ ਜਨਮ ਅਤੇ ਮਰਨ ਕੱਟਿਆ ਜਾਂਦਾ ਗੰਗਾ ਵਿੱਚ ਇਸ਼ਨਾਨ ਕਰਨ ਲੱਗਿਆਂ। ਪਰ ਇਹ ਹਕੀਕਤ ਹੈ, ਗੰਗਾ ਤਾਂ ਇੱਕ ਥਾਂ ਤੋਂ ਹੀ ਚੱਲਦੀ ਹੈ, ਪਰ ਗੁਰੂ ਨਾਨਕ ਪਾਤਸ਼ਾਹ ਨੇ ਜੋ ਗੁਰਬਾਣੀ ਦੀ ਗੰਗਾ ਲਿਆਂਦੀ ਹੈ, ਇਹ ਸਾਰਿਆਂ ਥਾਵਾਂ 'ਤੇ ਚੱਲਦੀ ਹੈ। ਜਿਸ ਤਰ੍ਹਾਂ ਬਰਸਾਤ ਉੱਚੇ ਥਾਵੀਂ ਹੈ ਪੈ ਰਹੀ, ਨੀਵੇਂ ਥਾਵੀਂ ਪੈਂਦੀ ਹੈ, ਗੁਰਬਾਣੀ ਦੀ ਗੰਗਾ ਗੁਰੂ ਨਾਨਕ ਪਾਤਸ਼ਾਹ ਨੇ ਲਿਆਂਦੀ ਹੈ। ਅਤੇ ਮਹਾਰਾਜ ਕਹਿਣ ਲੱਗੇ, ਮਨ ਹੈ ਇੱਕ ਵਿਚਾਰਾਂ ਦਾ ਕੇਂਦਰ, ਸੰਕਲਪਾਂ ਦਾ ਕੇਂਦਰ, ਤੁਹਾਡੇ ਗੌਰ ਤੁਹਾਡੇ ਮਛਿੰਦਰ ਨਾਥ ਨੇ ਹੀ ਮਨ ਦੇ ਸੁਭਾਅ ਨੂੰ ਕਿਹਾ ਹੈ ਕਿ ਸੰਕਲਪੋ ਵਿਕਲਪੋ ਹੀ ਮਨਾ। ਸੰਕਲਪ ਦੀਰਘ ਦ੍ਰਿਸ਼ਟੀ 'ਤੇ ਹੁਣ ਸੰਕਲਪ ਕਰ ਲਿਆ, ਆਹ ਕੰਮ ਸ਼ੁਰੂ ਕੀਤਾ, ਇਹਦੀ ਕਮਾਈ ਹੋਵੇਗੀ, ਹੌਲੀ ਹੌਲੀ ਪ੍ਰੋਫਿਟ ਹੋਵੇਗਾ, ਇਹਨੂੰ ਕਹਿੰਦੇ ਨੇ ਸੰਕਲਪ। ਦੀਰਘ ਦ੍ਰਿਸ਼ਟੀ ਨਾਲ ਬਣਿਆ ਰਹੇ ਅਤੇ ਵਿਕਲਪ ਹੈ, ਹਰ ਰੋਜ਼ ਖਿਆਲ ਬਦਲਦੇ ਰਹਿਣ, ਇਹਨੂੰ ਕਹਿੰਦੇ ਨੇ। ਇਹਨਾਂ ਦੋਨਾਂ ਖਿਆਲਾਂ ਦੇ ਸਮਾਧਾਨ ਨੂੰ ਮਨ ਕਹਿੰਦੇ ਨੇ। ਲੇਕਿਨ ਇੱਕ ਮਹਾਰਾਜ ਨੇ ਕਹਿੰਦੇ ਨੇ, ਇਹ ਮਨ ਸ਼ਕਤੀ, ਇਹ ਮਨ ਸੀਓ, ਇਸ ਉਸ ਪਰਮੇਸ਼ਰ ਦੀ ਸ਼ਕਤੀ ਦਾ ਵੀ ਹਿੱਸਾ ਇੱਕ ਮਨ ਹੈ। ਲੇਕਿਨ ਇਹ ਜਿਹੜਾ ਮਨ ਹੈ, ਜਿਸ ਮਨ ਨੂੰ ਜਨਮਾਂ ਜਮਾਤਰਾਂ ਦੀ ਮੈਲ ਲੱਗੀ ਹੈ, ਤੁਹਾਡੇ ਮਨਾਂ ਨੂੰ ਵੀ ਮੈਲ ਲੱਗੀ ਹੈ ਸਿੱਧੋ, ਤੁਹਾਡੇ ਮਨਾਂ ਨੂੰ ਤੇ ਇੰਨੀ ਅਹੰਕਾਰ ਦੀ ਮੈਲ ਲੱਗੀ ਹੈ ਵੀ ਅਸੀਂ ਰਾਜ ਛੱਡਿਆ, ਭਾਵ ਛੱਡਿਆ, ਤੇ ਤੁਸੀਂ ਤੇ ਮੈਲ ਦੇ ਹੰਕਾਰ ਵਿੱਚ ਬੈਠੇ ਹੋਏ ਹੋ ਸਮੇਰ ਪਰਬਤ ਦੇ ਟਿੱਲੇ ਤੇ। ਇਸ ਕਰਕੇ ਮਨ ਦੀ ਮੈਲ ਲਾਉਣ ਵਾਸਤੇ ਇਹ ਆਵਸ਼ ਹੈ ਕਿ ਕੋਈ ਅੰਦਰਲਾ ਤੀਰਥ ਲੱਭਣਾ ਪਏਗਾ। ਸਰੀਰ ਦੀ ਮੈਲ ਤੇ ਤੁਸੀਂ ਲਾਹ ਲਈ, ਬਾਹਰ ਇਸ਼ਨਾਨ ਕਰਕੇ, ਕੋਈ ਗੰਗਾ ਤੇ ਇਸ਼ਨਾਨ ਕਰ ਲਿਆ, ਕਿਸੇ ਨੇ ਮਾਨ ਸਰੋਵਰ ਵਿੱਚ ਇਸ਼ਨਾਨ ਕਰ ਲਿਆ, ਕਿਸੇ ਨੇ ਕਿਸੇ ਨਦੀ ਵਿੱਚ ਇਸ਼ਨਾਨ ਕਰ ਲਿਆ, ਪਰ ਮਨ ਦੀ ਮੈਲ ਲਾਉਣ ਵਾਸਤੇ ਕੋਈ ਅੰਦਰ ਤੀਰਥ ਹੋਵੇਗਾ, ਤੀਰਥ ਲੱਭਣਾ ਪਏਗਾ। ਤੀਰਥ ਕਿਹੜਾ ਹੈ? ਗੁਰੂ ਰਾਮਦਾਸ ਪਾਤਸ਼ਾਹ, ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜੋ ਸਰੋਵਰ ਬਣਾਇਆ ਹੈ, ਇਹ ਤਾਂ ਬਾਹਰਲੀ ਮੈਲ ਲਾਉਣ ਵਾਸਤੇ ਹੈ ਨਾ। ਪਰ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਇੱਕ ਹੋਰ ਸਰੋਵਰ ਹੈ, ਜੋ ਸ੍ਰੀ ਹਰਿਮੰਦਰ ਸਾਹਿਬ ਵਿੱਚ ਗੁਰਬਾਣੀ ਦਾ ਸਰੋਵਰ ਪ੍ਰਕਾਸ਼ ਹੋਇਆ, ਜਿਸ ਗੁਰਬਾਣੀ ਦੇ ਸਰੋਵਰ ਨੇ ਮਨ ਦੀ ਮੈਲ ਲਾਉਣੀ ਹੈ। ਤੀਰਥ ਹਮਰਾ ਹਰ ਕੋ ਨਾਮ, ਨਾਮ ਹੈ ਤੀਰਥ। ਆਹ ਜਿਹੜੀ ਸੰਗਤ ਹੈ, ਇਹ ਸੰਗਤ ਵਿੱਚ ਪਰਮੇਸ਼ਰ ਦੀ ਬਾਣੀ ਦਾ ਉਚਾਰਨ ਹੋ ਰਿਹਾ, ਤੁਸੀਂ ਸਮਝੋ ਕਿ ਇੱਕ ਬਾਣੀ ਦੇ ਤੀਰਥ ਦੇ ਘਾਟ ਤੇ ਬੈਠੇ ਹੋਏ ਹੋ। ਇਸ ਇਹ ਤੀਰਥ ਹੈ ਗੁਰਬਾਣੀ ਦਾ, ਗੁਰੂ ਕਾ ਦਰਬਾਰ। ਇਸ ਗੁਰੂ ਕੇ ਦਰਬਾਰ ਦੇ ਤੀਰਥ ਦੇ ਘਾਟ ਤੇ ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮੰਨਣਾ ਇਸ਼ਨਾਨ ਹੈ। ਜਿਨ੍ਹਾਂ ਨੇ ਸੁਣਿਆ, ਜਿਨ੍ਹਾਂ ਨੇ ਮੰਨਣ ਕੀਤਾ, ਜਿਨ੍ਹਾਂ ਨੇ ਮਨ ਵਿੱਚ ਭਾਉ ਪਿਆਰ ਲੈ ਆਉਂਦਾ, ਡਰ ਲੈ ਆਉਂਦਾ ਇਸ ਡਰ ਦਾ, ਉਸਨੇ ਤੇ ਇਸ ਤੀਰਥ ਤੇ ਇਸ ਸੰਗਤ ਦੇ ਘਰ ਤੇ ਆ ਕੇ ਇਸ਼ਨਾਨ ਕਰ ਲਿਆ, ਤੇ ਕਈ ਮਨੁੱਖ ਨਦੀ ਦੇ ਕਿਨਾਰੇ ਤੇ ਜਾ ਕੇ ਡਰਦੇ ਰਹਿੰਦੇ ਨੇ, ਪਾਣੀ ਠੰਡਾ ਹੈ, ਇਸ਼ਨਾਨ ਕਰਨ ਨੂੰ ਚਿੱਤ ਨਹੀਂ ਕਰਦਾ, ਤੇ ਉਹ ਫਿਰ ਥੋੜੇ ਜਿਹੇ ਅੱਖ ਮੂੰਹ ਦੇ ਛਿੱਟੇ ਮਾਰ ਕੇ ਜਾਂ ਆਪਣੇ ਉਂਗਲਾਂ ਦੇ ਨਾਲ ਹੀ ਸਰੀਰ ਦੇ ਉੱਤੋਂ ਦੀ ਪਾਣੀ ਸੁੱਟ ਕੇ ਚਲੋ ਜੀ ਇਸ਼ਨਾਨ ਕਰ ਲਿਆ। ਤੇ ਸੰਤ ਮਹਾਰਾਜ ਜੀ ਕਿਹਾ ਕਰਦੇ, ਹੱਦ ਤੋਂ ਵੱਧ ਠੰਡ ਸੀ ਤੇ ਬ੍ਰਾਹਮਣ ਦਾ ਸੁਭਾਅ ਸੀ, ਪਹਿਲਾਂ ਗੰਗਾ ਵਿੱਚ ਇਸ਼ਨਾਨ ਆਪ ਠਾਕਰ ਦਾ ਕਰਾਉਣਾ ਤੇ ਮਗਰੋਂ ਆਪ ਕਰਨਾ। ਹੁਣ ਠਾਕਰ ਦਾ ਜਦੋਂ ਇਸ਼ਨਾਨ ਕਰਾਉਣ ਲੱਗਾ, ਹੱਥ ਠਰ ਗਿਆ, ਹੱਥ ਠਰੇ ਚੋਂ ਕਿਤੇ ਠਾਕਰ ਛੁੱਟ ਗਿਆ, ਪਾਣੀ ਚ ਰੁੜ ਗਿਆ। ਹੁਣ ਬ੍ਰਾਹਮਣ ਕੀ ਕਰੇ? ਬ੍ਰਾਹਮਣ ਨੇ ਸਲੋਕ ਜੋੜਿਆ ਕਿ ਹੇ ਭਗਵਾਨ, ਹੇ ਠਾਕਰ, ਤੋਏ ਇਸ਼ਨਾਨ ਮੋਹਿ ਇਸ਼ਨਾਨ, ਵੀ ਜੇ ਤੇਰਾ ਇਸ਼ਨਾਨ ਹੋ ਗਿਆ ਤੇ ਤੇਰੇ ਵਿੱਚ ਮੈਂ ਆ ਗਿਆ, ਤੂੰ ਮੇਰਾ ਇਸ਼ਟ ਹੈ, ਹੁਣ ਤੂੰ ਤੇ ਇਸ਼ਨਾਨ ਦੇ ਵਿੱਚ ਚਲਿਆ ਗਿਆ ਪਾਣੀ ਚ, ਸਾਡੀ ਵੀ ਕੋਈ ਐਸੀ ਹੀ ਹਾਲਤ ਹੈ। ਗਰੀਬਨ ਬਾਦ ਸਤਿਗੁਰਾਂ ਉਚਾਰਿਆ ਕਿ ਸਿੱਖ ਤੂੰ ਗੁਰੂ ਕੀ ਸੰਗਤ ਵਿੱਚ ਇਹ ਸਮਝੋ ਕਿ ਇੱਕ ਨਾਮ ਦਾ ਤੀਰਥ ਹੈ ਆ ਦਰਬਾਰ, ਤੇ ਸੰਗਤ ਇੱਕ ਘਾਟ ਹੈ, ਇਸ ਘਾਟ ਵਿੱਚ ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ, ਮਨ ਦੀ ਮੈਲ ਲੱਥੇਗੀ ਜੇ ਸੰਗਤ ਦੇ ਤੀਰਥ ਤੇ ਆ ਕੇ ਗੁਰਬਾਣੀ ਦੀ ਵਿਚਾਰਧਾਰਾ ਨੂੰ ਸੁਣਾਂਗੇ। ਗੁਰਬਾਣੀ ਜਿਹੜਾ ਹੈ ਹਮਰਾ ਤੀਰਥ, ਹਰ ਕਾ ਨਾਉ, ਪਰਮੇਸ਼ਰ ਦਾ ਨਾਮ ਤੀਰਥ ਹੈ। ਤੇ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਸਿੱਧੋ, ਸੋਚੈ ਸੋਚ ਨਾ ਹੋਵੇ, ਸੋਚ ਦਾ ਅਰਥ ਹੈ ਪਵਿੱਤਰਤਾ। ਜੈਸੇ ਸ੍ਰੀ ਸੁਖਮਨੀ ਸਾਹਿਬ ਪਾਠ ਕਰਨ ਵਾਲਿਆਂ ਨੂੰ ਤੁਕਾਂ ਯਾਦ ਨੇ, ਸੋਚ ਕਰੇ ਦਿਨ ਹਰ ਰਾਤ, ਮਨ ਕੀ ਮੈਲ ਨਾ ਤਾਂਤੇ ਜਾ, ਰਾਤ ਦਿਨ ਪਵਿੱਤਰਤਾ ਕਰਦਾ ਹੈ, ਬੜੀ ਪਵਿੱਤਰਤਾ ਰੱਖਦਾ ਹੈ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ ਬਾਹਰਲੀ ਪਵਿੱਤਰਤਾ ਨਾਲ ਕਤਈ ਮਨ ਦੀ ਮੈਲ ਨਹੀਂ ਲੱਥੇ। ਜੇ ਮਨ ਦੀ ਮੈਲ ਬਾਹਰਲੇ ਇਸ਼ਨਾਨ ਨਾਲ ਲੱਥ ਜਾਂਦੀ ਤੇ ਜਲ ਕੇ ਮੱਜਣ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ, ਜੈਸੇ ਮੇਂਢਕ ਤੈਸੇ ਉਹ ਨਰ ਫਿਰ ਫਿਰ ਜੋਨੀ ਆ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਸਿੱਧੋ, ਤੁਸੀਂ ਤੇ ਕਹਿੰਦੇ ਹੋ ਨਾ ਸਰੀਰ ਦੀ ਪਵਿੱਤਰਤਾ ਹੋਵੇ, ਪਹਿਲਾਂ ਸਾਧਨ ਹੋਵੇ ਤੇ ਸੋਚੈ ਸੋਚ ਨਾ ਹੋਵੇ। ਪਵਿੱਤਰਤਾ ਨਾਲ ਮਨ ਦੀ ਨਿਰਮਲਤਾ ਨਹੀਂ ਹੋਏ। ਮਨ ਦੀ ਨਿਰਮਲਤਾ ਤਾਂ ਹੋਵੇਗੀ ਜੇ ਬਾਣੀ ਦੇ ਤੀਰਥ ਤੇ ਇਸ਼ਨਾਨ ਕਰਾਂਗੇ। ਮਨ ਹੈ ਵਿਚਾਰਾਂ ਦਾ ਕੇਂਦਰ, ਗੁਰਬਾਣੀ ਵੀ ਵਿਚਾਰਾਂ ਦਾ ਹੀ ਕੇਂਦਰ ਹੈ। ਵਿਚਾਰ ਜਿਹੜਾ ਹੈ ਗੁਰਬਾਣੀ ਵਿੱਚ ਜਿਹੜੇ ਵਿਚਾਰ ਨੇ ਨਾ ਗੁਰੂ ਨਾਨਕ ਪਾਤਸ਼ਾਹ ਦੀ ਸਿੱਖਿਆ ਦੇ, ਉਹ ਵੀ ਵਿਚਾਰਾਂ ਦਾ ਕੇਂਦਰ ਹੈ। ਤੇ ਕਹਿੰਦੇ ਨੇ ਹੀਰੇ ਨੂੰ ਜੇ ਵਿੰਨਣਾ ਹੋਵੇ ਨਾ, ਛੇਕ ਪਾਉਣਾ ਹੋਵੇ ਤੇ ਹੀਰੇ ਦੀ ਕਣੀ ਵਰਮੇ ਦੇ ਅੱਗੇ ਲਾਉਣੀ ਪਏਗੀ ਤੇ ਤਾਂ ਹੀਰੇ ਵਿੱਚ ਛੇਕ ਪਏਗਾ। ਮਨ ਦੀ ਮੈਲ ਲਾਉਣੀ ਹੈ ਤੇ ਫਿਰ ਮਨ ਵਿਚਾਰਾਂ ਦਾ ਕੇਂਦਰ ਹੈ, ਤੇ ਗੁਰਬਾਣੀ ਵਿਚਾਰਾਂ ਦੇ ਕੇਂਦਰ ਨਾਲ ਜਦੋਂ ਸਿੱਖ ਮਨ ਦੇ ਵਿਚਾਰਾਂ ਦੇ ਕੇਂਦਰ ਨੂੰ ਗੁਰਬਾਣੀ ਦੇ ਵਿਚਾਰਾਂ ਦੇ ਕੇਂਦਰ ਨਾਲ ਜਦੋਂ ਜੋੜ ਲਏਗਾ ਤੇ ਦੋਨਾਂ ਤਰਫਾਂ ਤੋਂ ਵਿਚਾਰਾਂ ਦੀ ਸਾਂਝ ਪੈ ਜਾਏਗੀ ਤੇ ਫਿਰ ਮਨ ਦੀ ਮੈਲ ਲੱਥ ਜਾਏਗੀ। ਕਿਉਂਕਿ ਜਿਹੜੇ ਮਨ ਦੇ ਮਾੜੇ ਸੰਕਲਪ ਨੇ ਉਹਨਾਂ ਸੰਕਲਪਾਂ ਵਿੱਚ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਸੰਕਲਪ ਜਿਉਂ ਜਿਉਂ ਹੀ ਪ੍ਰਵੇਸ਼ ਹੁੰਦੇ ਜਾਣਗੇ, ਤਿਉਂ ਤਿਉਂ ਮਨ ਦੀ ਮੈਲ, ਐਸ ਜਨਮ ਦੀ ਨਹੀਂ ਪਤਾ ਨਹੀਂ ਕਿੰਨਿਆਂ ਕੁ ਜਨਮਾਂ ਦੀ ਮੈਲ ਲੱਗੀ ਹੋਈ ਹੈ। ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ। ਤੇ ਜੇ ਸਿੱਧੋ ਤੁਸੀਂ ਇਹੋ ਹੀ ਕਹੋ, ਪਵਿੱਤਰਤਾ ਹੀ ਇੱਕ ਮੈਲ ਹੈ, ਬਾਹਰਲੀ ਮੈਲ ਲੱਥ ਜਾਏ, ਬਾਹਰਲੀ ਮੈਲ ਦੇ ਨਾਲ ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ, ਲੱਖਾਂ ਵਾਰ ਵੀ ਇਸ਼ਨਾਨ ਕਰ ਲਓ, ਸਾਬਣ ਲਾ ਲਓ, ਪਵਿੱਤਰਤਾ ਕਰ ਲਓ। ਮਨੁੱਖ ਦੀ ਫਿਤਰਤ ਇਹ ਹੈ, ਅਸੀਂ ਹਰ ਰੋਜ਼ ਅੰਮ੍ਰਿਤ ਵੇਲੇ ਬ੍ਰਸ਼ ਨਾ ਕਰੀਏ। ਕੋਈ ਬੰਦਾ ਇੱਕ ਦਿਨ ਨਾ ਕਰੇ, ਦੋ ਦਿਨ ਨਾ ਕਰੇ, ਤੀਜੇ ਦਿਨ ਉਹਦੇ ਮੂੰਹ ਚੋਂ ਦੁਰਗੰਧੀ ਜਿਸ ਤਰ੍ਹਾਂ ਵਿਸ਼ਟਾ ਦੀ ਆਉਂਦੀ, ਕਿਉਂਕਿ ਪਵਿੱਤਰਤਾ ਨਹੀਂ ਸਾਡੇ ਸਰੀਰ ਦੇ ਅੰਦਰ ਤੇ ਵਿਸ਼ਟਾ ਅਸਤ ਰਗਤ ਪਰੇਟਿਓ ਚਾਮ ਹੈ। ਇਸ ਕਰਕੇ ਜੇ ਸੋਚੀ ਲੱਖ ਵਾਰ, ਜੇ ਲੱਖਾਂ ਵਾਰ ਵੀ ਇਸ਼ਨਾਨ ਕਰ ਲਓ, ਪਵਿੱਤਰਤਾ ਕਰ ਲਓ, ਸਿੱਧੋ ਬਾਹਰਲੀ ਪਵਿੱਤਰਤਾ ਨਾਲ ਮਨ ਦੀ ਪਵਿੱਤਰਤਾ ਨਹੀਂ। ਮਨ ਦਾ ਤੀਰਥ ਹੋਰ ਹੈ, ਉਹ ਤੀਰਥ ਬਾਹਰ ਨਹੀਂ, ਤੀਰਥ ਅੰਦਰ ਹੈ। ਅੰਦਰੋਂ ਤੀਰਥ ਨੂੰ ਉਸ ਨੂੰ ਭਾਲਣਾ, ਲੇਕਿਨ ਅੰਦਰੋਂ ਤੀਰਥ ਉਦੋਂ ਮਿਲੇਗਾ ਜਦੋਂ ਗੁਰਬਾਣੀ ਦੇ ਵਿਚਾਰਾਂ ਨੂੰ ਆਪਣੇ ਮਨ ਦੇ ਵਿਚਾਰਾਂ ਨਾਲ ਏਕਤਾ ਦੀ ਸਾਂਝ ਕਰਾਂਗੇ।
ਚੁੱਪ ਨਾ ਹੋ ਗਈ ਜੇ ਲਾਏ ਰਹਾਂ ਲਿਵਕਾਰ।
ਦੂਜਾ ਸਾਧਨ ਕਹਿਣ ਲੱਗੇ ਗਰੀਬਨ ਵਾਏ ਸਤਿਗੁਰੂ, ਜਿੰਨਾ ਚਿਰ ਬੋਲਣ ਤੇ ਕੰਟਰੋਲ ਨਾ ਹੋਵੇ, ਮੌਨ ਨਾ ਸਾਧਿਆ ਜਾਏ, ਉਹਨਾਂ ਚਿਰ ਤੇ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ। ਤੁਸੀਂ ਇਹ ਵੀ ਕੋਈ ਸਾਧਨ ਨਹੀਂ ਕਰਾਇਆ। ਮਹਾਰਾਜ ਕਹਿੰਦੇ ਨੇ ਚੁੱਪ ਹੈ, ਚੁੱਪ ਨਾ ਹੋਵੇ। ਜੇ ਮਨੁੱਖ ਜ਼ਬਾਨ ਤੋਂ ਬੋਲਣਾ ਚੁੱਪ ਧਾਰਨ ਕਰ ਲਏ, ਪਰ ਮਨ ਦੇ ਅੰਦਰ ਤੇ ਮਨੁੱਖ ਜਿਹੜਾ ਹੈ ਉਹ ਬੋਲਦਾ ਹੈ। ਕਈ ਵਾਰ ਤੁਸੀਂ ਵੇਖਿਆ ਨਾ, ਬੰਦੇ ਕੱਢੇ ਤੁਰੇ ਫਿਰਨਗੇ, ਆਪਣੇ ਮਨ ਨਾਲ ਹੀ ਝਗੜਾ ਕਰੀ ਜਾਣਗੇ। ਅੰਦਰੇ ਸੰਕਲਪਾਂ ਦਾ ਝਗੜਾ ਹੈ, ਅੰਦਰੇ ਹੀ ਆਪਣੇ ਆਪ ਨੂੰ ਕਦੀ ਲਾਹ ਹੈ, ਕਦੀ ਚੜਾਅ ਹੈ, ਖਿਆਲਾਂ ਦਾ ਟਕਰਾਅ ਹੈ। ਖਿਆਲਾਂ ਦੇ ਟਕਰਾਅ ਨਾਲ ਮਨੁੱਖ ਜਿਹੜਾ ਹੈ ਉਹ ਅੰਦਰ ਝਗੜਾ ਕਰੀ ਜਾ ਰਿਹਾ। ਚੁੱਪ ਕੀਤੀਆਂ ਜ਼ਬਾਨ ਨਾਲ ਜੇ ਚੁੱਪ ਕਰ ਜਾਈਏ, ਤੇ ਚੁੱਪ ਕੀਤੀਆਂ ਹੋਈਆਂ ਗਰੀਬਨ ਬਾਜ ਸਤਿਗੁਰੂ ਫਰਮਾਉਂਦੇ ਨੇ ਕਤਈ ਹੀ ਚੁੱਪਤਾ ਨਹੀਂ ਹੁੰਦੀ। ਜੈਸੇ ਗੁਰੂ ਨਾਨਕ ਪਾਤਸ਼ਾਹ ਇੱਕ ਕਿਤੇ ਨਗਰ ਵਿੱਚ ਚਲੇ ਗਏ, ਇੱਕ ਢੋਲੀ ਢੋਲ ਵਜਾ ਰਿਹਾ, ਫਲਾਣੇ ਇੱਕ ਮੌਨ ਧਾਰ ਕੇ ਬੈਠੇ ਹੋਏ ਨੇ ਸਾਧੂ, ਉਹਨਾਂ ਨੇ 40 ਦਿਨ ਚਲੀਸਾ ਕੱਟਣਾ ਹੈ। 40 ਦਿਨਾਂ ਤੋਂ ਬਾਅਦ ਉਹਨਾਂ ਨੇ ਬਾਹਰ ਨਿਕਲਣਾ। ਢੋਲ ਦੇ ਡੱਗੇ ਦੇ ਨਾਲ ਪਬਲਿਕ ਨੂੰ ਸੁਣਾ ਰਿਹਾ ਸਾਰੇ ਨਗਰਾਂ ਵਿੱਚ। ਗੁਰੂ ਨਾਨਕ ਮਹਾਰਾਜ ਕਹਿਣ ਲੱਗੇ, ਭਾਈ ਇਹ ਤੂੰ ਕੀ ਕਰ ਰਹੇ ਹੈ? ਕਹਿਣ ਲੱਗਾ, ਜੀ ਸਾਡੇ ਇੱਕ ਜੋਗੀ ਆਇਆ, ਉਹਨੇ 40 ਦਿਨ ਦਾ ਮੌਨ ਰੱਖਿਆ ਤੇ ਮੈਂ ਦੱਸ ਰਿਹਾ। ਮਹਾਰਾਜ ਕਹਿਣ ਲੱਗੇ, ਉਹਨੇ ਤੇ ਧਰਿਆ ਮੌਨ 40 ਦਿਨ ਦਾ, ਤੇ ਉਹਦੇ ਮੌਨ ਨੂੰ ਤੂੰ ਢੋਲ ਦੇ ਡੱਗੇ ਨਾਲ ਪਬਲਿਕ ਨੂੰ ਸੁਣਾ ਰਿਹਾ। ਭਾਵ ਕਿ ਉਹਦੀ ਭਾਵਨਾ ਜ਼ਬਾਨ ਤੋਂ ਤੇ ਬੰਦ ਹੈ, ਲੇਕਿਨ ਢੋਲ ਦੇ ਡੱਗੇ ਨਾਲ ਤੇ ਪਬਲਿਕ ਨੂੰ ਸੁਣਾ ਰਿਹਾ। ਇਹ ਕੈਸਾ ਦੁਨੀਆਂ ਦਾ ਪਖੰਡ ਹੈ। ਮਹਾਰਾਜ ਕਹਿਣ ਲੱਗੇ, ਵੀ ਇਹ ਤੂੰ ਕਿਉਂ ਕਰਦਾ? ਕਹਿਣ ਲੱਗਾ, ਜੀ ਮੈਨੂੰ ਤੇ 5 ਰੁਪਈਏ ਦਿਹਾੜੀ ਮਿਲਦੀ ਹੈ, ਤੇ ਮੈਂ ਤੇ ਡੱਗੇ ਵਜਾ ਕੇ ਤੇ ਮੈਂ ਤੇ ਦੱਸਦਾ ਹਾਂ। ਮਹਾਰਾਜ ਕਹਿਣ ਲੱਗੇ, ਵੀ ਤੂੰ ਇਸ ਤਰ੍ਹਾਂ ਕਰ, 1 ਰੁਪਈਆ ਹੋਰ ਵੱਧ ਲੈ ਲਈ, ਤੇ ਤੂੰ ਦੱਸ ਵੀ ਉਹਨਾਂ 40ਵੇਂ ਦਿਨ ਨਹੀਂ ਨਿਕਲਣਾ। ਕਹਿਣ ਲੱਗਾ, ਜੀ ਠੀਕ ਹੈ, ਮੈਨੂੰ ਕੀ ਹੈ, ਉਹਨੂੰ ਜਿਹਨੂੰ ਪੈਸੇ ਵੱਧ ਮਿਲ ਜਾਣ ਗਰੀਬ ਨੂੰ, ਉਹਨੇ ਹੋਰ ਕੀ ਕਰਨਾ। ਦੱਸਣਾ ਸ਼ੁਰੂ ਕਰ ਦਿੱਤਾ ਵੀ 40ਵੇਂ ਦਿਨ ਜਿਹੜਾ ਜੋਗੀ ਹੈ ਵਰਤ ਤੇ ਬੈਠਾ, ਮੌਨ ਧਾਰ ਕੇ ਬੈਠਾ, ਉਹਨੇ ਨਹੀਂ ਨਿਕਲਣਾ। ਤੇ ਜਦੋਂ 40 ਦਿਨ ਪੂਰੇ ਹੋ ਗਏ, ਅੱਗੇ ਤਾਂ ਸੀ ਨਾ ਵੀ 1-2 ਸਾਲਾਂ ਬਾਅਦ ਆਉਣਾ, ਤੇ 40 ਦਿਨ ਇਸ ਤਰ੍ਹਾਂ ਹੀ ਕਰਨਾ, ਤੇ ਹਜ਼ਾਰਾਂ ਦੀ ਗਿਣਤੀ ਲੋਕਾਂ ਨੇ ਇਕੱਠੇ ਹੋ ਜਾਣਾ। ਆ ਦੇਖਿਆ ਨਾ ਇੱਕ ਆਪਣੇ ਬਰਮਿੰਘਮ, ਉਸ ਕਈ ਵਾਰ ਉਸ ਬੱਚੇ ਨੂੰ ਵੇਖਿਆ ਤੁਰਿਆ ਫਿਰਦਾ, ਲੈ ਇੱਕ ਭੋਰੇ ਵਿੱਚ ਬਿਠਾ ਲਿਆ, ਹੁਣ ਪਤਾ ਨਹੀਂ ਲੱਗਦਾ ਜਿਸ ਦਿਨ ਉਹ ਨਿਕਲਦਾ। ਮਾਈਆਂ ਹਜ਼ਾਰਾਂ ਦੀ ਗਿਣਤੀ ਉਹਨੂੰ ਇਕੱਠੀਆਂ ਹੋ ਜਾਂਦੀਆਂ ਨੇ 100 ਰੋੜ ਤੇ। ਕੈਸਾ ਪਖੰਡ ਹੈ ਦੁਨੀਆਂ ਦਾ, ਕੈਸੀ ਆਖਰਕਾਰ ਭੇਖ ਚੱਲਦਾ। ਇਸੇ ਕਰਕੇ ਕਲਗੀਧਰ ਪਾਤਸ਼ਾਹ ਨੇ 10ਵੇਂ ਗ੍ਰੰਥ ਵਿੱਚ ਲਿਖ ਦਿੱਤਾ ਹੈ। ਮਹਾਰਾਜ ਕਹਿੰਦੇ, ਕਲਯੁਗ ਦਾ ਸਮਾਂ ਹੈ, ਸਵਾਂਗ ਦੇਖਤ ਰੀਝਤ ਹੈ ਰਾਜਾ। ਭੇਖ ਬਣਿਆ ਹੋਵੇ, ਸਵਾਂਗ ਬਣਾਇਆ ਹੋਵੇ, ਤੇ ਭਾਵੇਂ ਅੰਦਰ ਕੱਖ ਵੀ ਨਾ ਹੋਵੇ, ਬਾਹਰਲਾ ਸਵਾਗ ਹੋਵੇ ਤੇ ਦੁਨੀਆਂ ਦੇ ਰਾਜੇ ਰੀਝ ਦੇ ਨੇ, ਕਿਉਂਕਿ ਕਰਜ਼ਗ ਦਾ ਸਮਾਂ ਇਹ ਭੇਖ ਚੱਲਦਾ। ਤੋ ਗਰੀਬ ਨਵਾਜ ਸਤਿਗੁਰੂ ਫਰਮਾਉਂਦੇ ਨੇ ਜਦੋਂ ਵੇਖਿਆ 40ਵੇਂ ਦਿਨ ਤੋਂ ਉੱਥੇ ਕੁਝ ਉਹਨਾਂ ਨੇ ਕੱਠ ਹੈ ਨਹੀਂ ਸੀ, ਕਹਿੰਦੇ ਨੇ ਬੇਹੋਸ਼ ਹੋ ਕੇ ਡਿੱਗ ਪਿਆ। ਪਾਸ਼ਾ ਭਾਈ ਸੰਤੋਖ ਸਿੰਘ ਜੀ ਨੇ ਤੇ ਲਿਖਿਆ ਵੀ ਹੋ ਕੇ ਨਾਲ ਉਹਦੇ ਪ੍ਰਾਣ ਨਿਕਲ ਗਏ, ਪਰ ਬੇਹੋਸ਼ ਹੋ ਕੇ ਡਿੱਗ ਪਿਆ। ਮਹਾਰਾਜ ਨੇ ਉਹਦਾ ਮਾਰਸ਼ ਕਰਵਾਈ ਮਰਦਾਨੇ ਤੋਂ, ਹੋਸ਼ ਵਿੱਚ ਆਇਆ, ਕਹਿਣ ਲੱਗਾ ਜੀ ਕੋਈ ਪਬਲਿਕ ਦਿਸਦੀ ਨਹੀਂ, ਮੈਂ ਤੇ ਪੈਸੇ ਵੀ ਬੜੇ ਖਰਚ ਬੈਠਾ ਹਾਂ, ਢੋਲੀ ਨੂੰ ਪੈਸੇ ਦਿੱਤੇ ਨੇ, ਵੀ 40ਵੇਂ ਦਿਨ ਮੈਂ ਨਿਕਲਣਾ। ਮਹਾਰਾਜ ਕਹਿਣ ਲੱਗੇ ਕਿ ਹੇ ਜੋਗੀ, 40 ਦਿਨ ਜੇ ਤੂੰ ਅੰਦਰ ਬੈਠਾ ਰਿਹਾ ਹੈ, ਤੂੰ ਰੱਬ ਦੀ ਪ੍ਰਾਪਤੀ ਵਾਸਤੇ ਤੇ ਕੋਈ ਸਾਧਨ ਨਹੀਂ ਕੀਤਾ, ਤੇਰੇ ਮਨ ਵਿੱਚ ਤੇ ਚੱਕਰ ਚੱਲ ਰਿਹਾ ਸੀ ਵੀ ਬਾਹਰ ਜਦੋਂ ਨਿਕਲਾਂਗਾ ਹਜ਼ਾਰਾਂ ਦੀ ਗਿਣਤੀ ਲੋਕ ਇਕੱਤਰ ਹੋਣਗੇ, ਮੇਰੇ ਜਲੂਸ ਨਿਕਲਣਗੇ, ਆਪਣੇ ਮਹਿਮਾ ਪ੍ਰਤਾਪ ਵਾਸਤੇ ਕਰਦੇ ਆ। ਚੁੱਪਿਆਂ ਤੇ ਚੁੱਪ ਨਹੀਂ ਹੋ ਸਕਦਾ, ਚੁੱਪ ਹੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ, ਤੇਲ ਧਾਰਾ ਵੱਤ ਬਿਰਤੀ ਜੋੜ ਕੇ ਜੇ ਮਨੁੱਖ ਚੁੱਪ ਕਰਕੇ ਵੀ ਬੈਠ ਜਾਏ ਨਾ, ਤੇ ਮਨੁੱਖ ਦੇ ਮਨ ਦੀ ਜਿਹੜੀ ਅੰਦਰ ਦੀ ਬਿਰਤੀ ਹੈ ਨਾ ਉਹ ਚਲੀ ਜਾ ਰਹੀ ਹੈ, ਸੰਕਲਪ ਤੁੜੇ ਜਾ ਰਹੇ ਨੇ, ਕਦੀ ਮਨੁੱਖ ਦਾ ਮਨ ਅੰਦਰਲਾ ਵਾਤਾਵਰਨ ਉਹ ਟਿਕਦਾ ਨਹੀਂ। ਇਸ ਕਰਕੇ ਜੋਗੀਓ, ਇਹ ਜਿਹੜਾ ਚੁੱਪ ਦਾ ਸਾਧਨ ਹੈ, ਮੌਨ ਦਾ ਸਾਧਨ ਹੈ, ਇਹ ਵੀ ਦੁਨੀਆਂ ਤੇ ਸਫਲ ਨਹੀਂ, ਇਹਦੇ ਭੇਖੀਆਂ ਵਾਸਤੇ ਹੈ, ਲੇਕਿਨ ਰੱਬ ਦੀ ਪ੍ਰਾਪਤੀ ਦੇ ਰਾਹ ਵਾਸਤੇ ਇਹ ਵੀ ਇੱਕ ਰੋੜਾ ਹੈ। ਗੁਰੂ ਨਾਨਕ ਮਹਾਰਾਜ ਫਰਮਾਉਂਦੇ ਨੇ, ਕਿਉਂਕਿ ਉਹਨਾਂ ਨੇ ਕਿਹਾ ਮਹਾਰਾਜ ਅਸੀਂ ਖਾਣ ਪੀਣ ਤੇ ਕੰਟਰੋਲ ਰੱਖਦੇ ਹਾਂ, ਤੇ ਕਈ ਵਾਰ ਕਈ ਸਾਲ ਨਹੀਂ ਅਸੀਂ ਖਾਂਦੇ, ਬੜਾ ਕੰਟਰੋਲ ਰੱਖਦੇ ਹਾਂ। ਮਹਾਰਾਜ ਕਹਿੰਦੇ ਨੇ ਵੀ ਜੇ ਕੰਟਰੋਲ ਵੀ ਰੱਖਦੇ ਹੋ, ਲੇਕਿਨ ਉਸ ਤੋਂ ਬਾਅਦ ਰਿਧੀਆਂ ਸਿੱਧੀਆਂ ਪ੍ਰਾਪਤ ਕਰਨ ਤੋਂ ਬਾਅਦ ਵੀ ਤੁਹਾਡੀ ਭੁੱਖਿਆਂ ਦੀ ਭੁੱਖ ਉਤਰਦੀ ਨਹੀਂ। ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਬਾਬਰ ਦੀ ਜੇਲ੍ਹ ਵਿੱਚ ਸਨ, ਸਿਮਰਨ ਹੋ ਰਹੀ ਹੈ, ਦੁਖੀ ਲੋਕਾਂ ਨੂੰ ਤੱਕੀ ਹੈ। ਪਾਤਸ਼ਾਹ ਕਹਿਣ ਲੱਗੇ ਪ੍ਰੇਮੀਓ, ਵਾਹਿਗੁਰੂ ਦਾ ਸਿਮਰਨ ਕਰੋ, ਮਨ ਦੀ ਇਕਾਗਰਤਾ ਨਾਲ ਨਾਮ ਜਪੀ ਚੱਲੋ, ਪਰ ਆਖਿਰਕਾਰ ਇੱਕ ਦੁਨੀਆਂ ਤੇ ਪ੍ਰਸਿੱਧ ਗੱਲ ਹੈ, ਮਨੁੱਖ ਜਦੋਂ ਦੁਖੀ ਹੁੰਦਾ ਉਦੋਂ ਉਹਦਾ ਮਨ ਬੜਾ ਟਿਕਦਾ। ਕੋਈ ਮਨੁੱਖ ਨੂੰ ਹੱਦ ਤੋਂ ਵੱਧ ਦੁੱਖ ਹੋਵੇ, ਬਿਮਾਰੀ ਕਰਕੇ ਜਾਂ ਹੋਰ ਕੋਈ ਵੀ ਦੁੱਖ ਹੋਵੇ, ਜਦੋਂ ਆ ਕੇ ਅਰਦਾਸ ਕਰਾਉਂਦਾ ਜਾਂ ਕਰਦਾ, ਜਿੰਨਾ ਉਹਦਾ ਮਨ ਟਿਕਿਆ ਹੁੰਦਾ ਆਮ ਸਧਾਰਨ ਬੰਦੇ ਦਾ ਨਹੀਂ ਟਿਕਦਾ। ਗੁਰੂ ਕਿਆਂ ਨੇ ਬਾਣੀ ਚ ਲਿਖ ਦਿੱਤਾ ਹੈ, ਕਾਮ ਪਰੇ ਹਰ ਸਿਮਰੀ ਐਸਾ ਸਿਮਰੋ ਨਿਤ, ਹੇ ਇਨਸਾਨ ਜਿਸ ਤਰ੍ਹਾਂ ਕੰਮ ਪੈ ਜਾਏ ਤੂੰ ਹੱਦ ਤੋਂ ਵੱਧ ਟਿਕੇ ਹੋਏ ਮਨ ਦੇ ਨਾਲ ਬੰਦਗੀ ਕਰਦਾ, ਕਿਆ ਚੰਗਾ ਹੋਵੇ ਜੇ ਇਸੇ ਤਰ੍ਹਾਂ ਤੇਰਾ ਮਨ ਹਮੇਸ਼ਾ ਬਣਿਆ ਰਹੇ, ਮਨ ਦੀ ਇਕਾਗਰਤਾ ਟਿਕੀ ਰਹੇ। ਤੇ ਕਹਿੰਦੇ ਨੇ ਜਿਸ ਵਕਤ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਕੈਦੀਆਂ ਨੂੰ ਜਿਹੜੇ ਬੜੇ ਦੁਖੀ ਸਨ, ਬਾਬਰ ਦੀ ਜੇਲ੍ਹ ਵਿੱਚ ਚੱਕੀਆਂ ਤੇ ਦੁਖੀ ਸਨ, ਪਿਆਰ ਨਾਲ ਕਹਿ ਦਿੱਤਾ ਪ੍ਰੇਮੀਓ ਸਿਮਰਨ ਕਰੋ ਵਾਹਿਗੁਰੂ ਦਾ, ਤੇ ਚੱਕੀਆਂ ਵਿੱਚ ਤੁਸੀਂ ਦਾਣੇ ਪਾਏ ਜਾਓ ਆਪੇ ਚੱਲਣਗੀਆਂ। ਐਸਾ ਹੋਇਆ, ਅਹਿਲਕਾਰਾਂ ਤੋਂ ਬਾਬਰ ਤੱਕ ਗੱਲ ਪਹੁੰਚ ਗਈ, ਬਾਬਰ ਤੇਰੀ ਜੇਲ੍ਹ ਵਿੱਚ ਇੱਕ ਐਸਾ ਵੀ ਫਕੀਰ ਆ ਗਿਆ ਜਿਹਨੇ ਪਤਾ ਨਹੀਂ ਕੋਈ ਕਲਾਮ ਦੱਸੀ ਹੈ, ਲੋਕ ਦਾਣੇ ਪਾਈ ਜਾ ਰਹੇ ਨੇ, ਚੱਕੀਆਂ ਚੱਲ ਰਹੀਆਂ ਨੇ। ਬਾਬਰ ਆਇਆ ਕਾਲੀ ਨਾਲ, ਉੱਠਿਆ ਘੋੜੇ ਤੇ ਚੜ੍ਹਿਆ, ਜਿਸ ਵਕਤ ਕੋਲ ਆ ਗਏ ਨਾ ਜੇਲ੍ਹ ਦੇ, ਆਖਿਰਕਾਰ ਆਮ ਸਧਾਰਨ ਬੜੇ ਹਜ਼ਾਰਾਂ ਦੀ ਗਿਣਤੀ ਜਿਹੜੇ ਕੈਦੀ ਸਨ ਉਹਨਾਂ ਦੇ ਕਿਹੜੀਆਂ ਪੱਕੀਆਂ ਜੇਲ੍ਹਾਂ ਸਨ। ਸੰਸਾਰ ਵਿੱਚ ਮਨੁੱਖ ਕਿਤਨਾ ਅਹੰਕਾਰੀ ਹੋਵੇ ਪਰ ਰੱਬ ਦੇ ਅੱਗੇ ਉਹ ਝੁਕ ਜਾਂਦਾ, ਪਰ ਝੁਕਦਾ ਉਹਦੇ ਅੱਗੇ ਆ ਜਿਹਦੇ ਵਿੱਚ ਰੱਬ ਦੀ ਜੋਤ ਹੋਵੇ। ਦੁਨੀਆਂ ਝੁਕਦੀ ਹੈ ਪਰ ਕੋਈ ਝੁਕਾਉਣ ਵਾਲਾ ਹੋਵੇ, ਕਹਿੰਦੇ ਨੇ ਬਾਬਰ ਦੇ ਮਨ ਵਿੱਚ ਕੋਈ ਐਸੀ ਖਿਆਲ ਆਇਆ ਵੀ ਮੈਂ ਇੱਕ ਉਸ ਫਕੀਰ ਦੇ ਦਰਸ਼ਨ ਕਰਨ ਚੱਲਿਆ ਹਾਂ ਜਿਹਦੇ ਲਾਗੇ ਚਾਰ ਫੇਰੇ ਚੱਕੀਆਂ ਆਪੇ ਚੱਲਦੀਆਂ ਨੇ, ਘੋੜੇ ਤੋਂ ਉਤਰੇ ਹੈ, ਜੇਲ੍ਹ ਦੇ ਅੰਦਰ ਪ੍ਰਵੇਸ਼ ਹੁੰਦਿਆਂ ਕਹਿੰਦੇ ਨੇ ਅਸਰ ਹੋਰ ਵੱਧ ਗਿਆ, ਫਿਜ਼ਾ ਬਦਲ ਜਾਂਦੀ। ਆ ਗੁਰੂ ਕਾ ਦਰਬਾਰ ਹੈ ਨਾ, ਇਸ ਦਰਬਾਰ ਵਿੱਚ ਜਦੋਂ ਤੁਸੀਂ ਗੁਰਦੁਆਰੇ ਦੇ ਅੰਦਰ ਆ ਜਾਓ, ਹੱਦ ਤੋਂ ਵੱਧ ਦੁਖੀ ਬੰਦਾ ਹੋਵੇ ਉਹਦੇ ਮਨ ਦੀ ਫਿਜ਼ਾ ਬਦਲ ਜਾਂਦੀ, ਉਹਦੇ ਮਨ ਵਿੱਚ ਕੋਈ ਹੌਸਲਾ ਹੋ ਜਾਂਦਾ। ਜਦੋਂ ਦਰਬਾਰ ਦੇ ਅੰਦਰ ਆ ਜਾਂਦਾ ਉਹਦੇ ਮਨ ਦੀ ਦੁੱਖ ਦੀ ਵਿਚਾਰਧਾਰਾ ਹੋਰ ਬਦਲ ਜਾਂਦੀ ਹੈ। ਨਮਸਕਾਰ ਕਰਕੇ ਜਦੋਂ ਗੁਰੂ ਦਾ ਉਪਦੇਸ਼ ਸੁਣਦਾ ਹੈ ਮਨ ਟਿਕ ਜਾਂਦਾ ਹੈ, ਕਿਉਂਕਿ ਇਸ ਥਾਂ ਤੇ ਫਿਜ਼ਾ ਬਦਲੀ ਹੁੰਦੀ ਹੈ। ਜਿਸ ਇਨਸਾਨ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਹੈ, ਇਸੇ ਕਰਕੇ ਗੁਰਬਾਣੀ ਨੇ ਕਹਿ ਦਿੱਤਾ, ਫੈਸਲਾ ਦੇ ਦਿੱਤਾ, ਕਹੋ ਕਬੀਰ ਹਾਂ ਭਇਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਫੈਸਲਾ ਹੋਇਆ ਵੀ ਤੀਰਥ ਕਤਾ ਹੀ ਨਹੀਂ ਵੱਡਾ, ਵੱਡਾ ਹੈ ਰੱਬ ਦਾ ਦਾਸ, ਰੱਬ ਦੀ ਬੰਦਗੀ ਕਰਨ ਵਾਲਾ ਹੀ ਵੱਡਾ ਹੈ। ਜਿਸ ਥਾਂ ਤੇ ਬੈਠੇਗਾ ਉਹਦਾ ਨਾਮ ਤੀਰਥ ਪੈ ਜਾਏਗਾ, ਇਸ ਕਰਕੇ ਰੱਬ ਦੀ ਬੰਦਗੀ ਕਰਨ ਵਾਲਾ ਵੱਡਾ ਹੈ। ਅੱਜ ਜੇਲ੍ਹ ਹੈ, ਜੇਲ੍ਹ ਹੀ ਇੱਕ ਤੀਰਥ ਬਣਿਆ ਪਿਆ ਹੈ, ਸਿਮਰਨ ਹੋ ਰਿਹਾ ਹੈ, ਚੱਕੀਆਂ ਚੱਲ ਰਹੀਆਂ ਨੇ। ਆ ਮਹਾਰੇ ਹੀ ਬਾਬਰ ਦੇ ਪੈਰਾਂ ਤੋਂ ਜੋੜਾ ਲੱਥ ਗਿਆ ਵੀ ਮੈਂ ਇੱਕ ਐਸੇ ਫਕੀਰ ਦੇ ਦਰਸ਼ਨ ਕਰਨ ਜਾਵਾਂ, ਜੋੜਾ ਪਾ ਕੇ ਨਹੀਂ ਜਾਵਾਂ। ਪਹੁੰਚੀ ਹੈ, ਹੱਥ ਜੋੜੇ ਨਮਸਕਾਰ ਕੀਤੀ, ਕਹਿਣ ਲੱਗਾ ਸਤਿਪੁਰਖੋ, ਮੈਂ ਬਹੁਤ ਵੱਡਾ ਗੁਨਾਹੀ ਹਾਂ, ਮੈਂ ਗਲਤੀ ਕੀਤੀ, ਤੁਹਾਡੀ ਅਰਗੀ ਪਿਆਰ ਵਾਲੀ ਆਤਮਾ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ, ਤੁਸੀਂ ਸੁਤੰਤਰ ਹੋ, ਲੇਕਿਨ ਮੈਨੂੰ ਸੇਵਾ ਦੱਸੋ, ਮੰਗੋ, ਜੋ ਕਹੋਗੇ ਮੈਂ ਦੇਣ ਨੂੰ ਤਿਆਰ ਹਾਂ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਬਾਬਰ ਤੇਰੇ ਕੰਗਾਲ ਕੋਲੋਂ ਮੈਂ ਕੀ ਮੰਗਣਾ, ਤੇ ਮੈਨੂੰ ਦੇ ਵੀ ਤੂੰ ਕੀ ਸਕਦਾ, ਤੂੰ ਤੇ ਬਹੁਤ ਵੱਡਾ ਕੰਗਾਲ ਹੈ। ਇਹ ਗੱਲ ਏਡੇ ਵੱਡੇ ਬਾਦਸ਼ਾਹ ਨੂੰ ਕਹਿ ਦੇਣੀ, ਇੱਕ ਗੁਰੂ ਨਾਨਕ ਪਾਤਸ਼ਾਹ ਦਾ ਹੀ ਹੁਕਮ ਸੀ, ਵਿਚਾਰ ਸੀ। ਹੱਥ ਜੋੜ ਕੇ ਉਹਨੂੰ ਪਤਾ ਸੀ ਸਮਰੱਥਾ ਦਾ, ਜਿਹੜਾ ਬਹੁਤ ਵੱਡਾ ਅਹੰਕਾਰੀ ਹੋਵੇ ਨਾ, ਤੇ ਕਹਿੰਦੇ ਨੇ ਉਹ ਡਰ ਵੀ ਬੜੀ ਛੇਤੀ ਜਾਂਦਾ। ਉਹਨੇ ਅਨੁਭਵ ਕੀਤਾ ਵੀ ਇਹ ਸਮਰੱਥਾ ਦੇ ਮਾਲਕ ਨੇ, ਜੋ ਚਾਹੇ ਸੋ ਕਰ ਸਕਦੇ ਨੇ। ਹੱਥ ਜੋੜ ਕੇ ਕਹਿਣ ਲੱਗਾ, ਐ ਸਾਈਂ, ਐ ਰੱਬ ਦੀ ਬੰਦਗੀ ਵਾਲੇ ਇਨਸਾਨ, ਮੈਂ ਕਿਉਂ ਕੰਗਾਲ ਹਾਂ, ਮੈਂ ਤੇ ਪਾਤਸ਼ਾਹ ਹਾਂ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਵੀ ਤੇਰੇ ਵਰਗਾ ਦੁਨੀਆਂ ਤੇ ਕੋਈ ਕੰਗਾਲ ਨਹੀਂ, ਤੂੰ ਕਹਿੰਦਾ ਮੈਂ ਰੱਜਿਆ ਹੋਇਆ ਹਾਂ, ਜੇ ਨਾ ਕੰਗਾਲ ਹੁੰਦਾ ਤੇ ਖੁਰਾਸਾਨ ਤੋਂ ਕਿਉਂ ਹਿੰਦੁਸਤਾਨ ਤੇ ਚੜ੍ਹ ਕੇ ਆਉਣਾ, ਤੇਰੇ ਮਨ ਅੰਦਰ ਭੁੱਖ ਸੀ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਖੁਰਾਸਾਨ ਇਲਾਕੇ ਤੋਂ ਫੌਜਾਂ ਚੜ੍ਹ ਕੇ ਜ਼ੁਲਮ ਕਰਦਾ ਹੋਇਆ, ਦੁਨੀਆਂ ਨੂੰ ਖਤਮ ਕਰਦਾ ਹੋਇਆ, ਇੰਨਾ ਜ਼ੁਲਮ ਕਰਕੇ ਤੂੰ ਇਲਾਕੇ ਮਰ ਰਿਹਾ, ਤੇਰੇ ਵਰਗਾ ਕੌਣ ਭੁੱਖਾ ਦੁਨੀਆਂ ਤੇ, ਤੂੰ ਤੇ ਕੰਗਾਲ ਆ, ਤੂੰ ਕਿਸੇ ਨੂੰ ਕੀ ਦੇ ਸਕਦਾ। ਨਿਗਾਹ ਖੁੱਲ ਗਈ, ਸ਼ਰਨੀ ਪੈ ਗਿਆ, ਤੇ ਗੁਰੂ ਨਾਨਕ ਪਾਤਸ਼ਾਹ ਨੂੰ ਜਿਹਨੇ ਜੇਲ੍ਹੀ ਸਨ ਰਿਹਾ ਕਰ ਦਿੱਤੇ। ਪਰ ਮਹਾਰਾਜ ਕਹਿਣ ਲੱਗੇ, ਸ਼ਰਨ ਵਿੱਚ ਆਇਆ, ਬਖਸ਼ੰਦ ਹੈ ਇਹ ਦਰ, ਜੇ ਪਰਮੇਸ਼ਰ ਦਾ ਇੱਕ ਸੁਭਾਅ ਹੈ, ਕਿਤਨਾ ਵੱਡਾ ਵੀ ਗੁਨਾਹੀ ਔਗਣੀ ਭਰਿਆ ਮਨੁੱਖ ਚਲਿਆ ਜਾਏ, ਪਰ ਜੇ ਇੱਕ ਵਾਰ ਸਿੱਧੇ ਹੋ ਕੇ ਮਨ ਦੇ ਨਾਲ ਤੁਰ ਪਏ ਨਾ ਵੀ ਇਸ ਤੋਂ ਗਾਹ ਮੈਂ ਨਹੀਂ ਕਰਾਂਗਾ, ਉਹ ਦਰ ਬਖਸ਼ ਲੈਂਦਾ। ਮਹਾਰਾਜ ਕਹਿਣ ਲੱਗੇ, ਜੇ ਤੇ ਤੂੰ ਨਿਆਂ ਦਾ ਰਾਜ ਕਰੇਗਾ, ਤੇਰਾ ਰਾਜ ਦਿਨ ਦੂਨੀ ਤੇ ਰਾਤ ਚੌਗਣੀ ਵੱਧ ਜਾਏਗਾ, ਪਰ ਜੇ ਤੇਰੇ ਰਾਜ ਵਿੱਚ ਕੁਨਿਆ ਹੋਇਆ ਖਤਮ ਹੋ ਜਾਏਗਾ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਸਿੱਧੋ, ਤੁਸੀਂ ਕਹਿੰਦੇ ਹੋ ਕਿ ਅੰਨ ਦਾ ਥੋੜ੍ਹਾ ਜਿਹਾ ਕੰਟਰੋਲ ਰੱਖ ਲਈਏ, ਲੇਕਿਨ ਭੁੱਖਿਆਂ ਦੀ ਭੁੱਖ ਨਹੀਂ ਉਤਰਦੀ, ਜੇ ਬਾਹਰ ਤੁਸੀਂ ਭੋਜਨ ਨਹੀਂ ਸਕਦੇ ਲੇਕਿਨ ਤੁਹਾਡੇ ਅੰਦਰ ਮਨ ਦੀ ਪੂਜਾ ਕਰਾਉਣ ਦੀ ਭੁੱਖ ਹੈ, ਰਿੱਧੀਆਂ ਸਿੱਧੀਆਂ ਦੀ ਭੁੱਖ ਹੈ, ਤੁਸੀਂ ਤਾਂ ਬਹੁਤ ਵੱਡੇ ਭੁੱਖੇ ਹੋ। ਤੁਸੀਂ ਕਹਿੰਦੇ ਹੋ ਜਿੱਦਣਾ ਸਤਿਕਾਰ ਸਾਡਾ ਹੋਵੇ, ਰਿੱਧੀਆਂ ਸਿੱਧੀਆਂ ਸਾਡੇ ਕੋਲ ਹੋਣ, ਜੋ ਚਾਹੇ ਸੋ ਅਸੀਂ ਕਰਨਾ। ਪੰਛੀਆਂ ਵਾਂਗੂ ਉੱਡੇ ਫਿਰਦੇ ਹੋ, ਤੁਹਾਨੂੰ ਕੁਦਰਤ ਨੇ ਮਨੁੱਖਾ ਜਨਮ ਦਿੱਤਾ ਹੈ, ਉਸਦੇ ਰਿੱਧੀਆਂ ਸਿੱਧੀਆਂ ਦੇ ਨਾਲ ਆਪਣੇ ਜਿਸ ਤਰ੍ਹਾਂ ਕਾਵਾਂ ਇਲਾ ਹੋਰ ਪੰਛੀ ਉੱਡਦੇ ਨੇ, ਤੁਸੀਂ ਤੇ ਉਸ ਤਰ੍ਹਾਂ ਉੱਡੇ ਤੁਰੇ ਫਿਰਦੇ। ਭੁੱਖਿਆਂ ਭੁੱਖ ਨਾ ਉਤਰੀ ਦੁਨੀਆਂ ਦੀ, ਉਦਾਸ ਪ੍ਰਾਪਤ ਕਰਕੇ ਕਿਸੇ ਦੀ ਭੁੱਖ ਨਹੀਂ ਉਤਰੀ। ਸਹਿਸ ਖੱਟੇ ਲਾਹ ਕੋ ਉੱਠ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਸੇ ਪਾਵੇ। ਮੇਰੇ ਕੋਲ ਸਮਾਂ ਨਹੀਂ, ਮੈਂ ਬਹੁਤ ਕੁਝ ਵਿਸਤਾਰ ਦੱਸ ਕਰ ਸਕਾਂ। ਸੰਤ ਮਹਾਰਾਜ ਜੀ ਇਹਨਾਂ ਤੁਕਾਂ ਦਾ ਬਹੁਤ ਵੱਡਾ ਵਿਸਤਾਰ ਦੱਸਦੇ ਸਨ, ਦੱਸਿਆ ਕਰਦੇ ਸਨ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਾਰ। ਕਈ ਵਾਰ ਗੁਰਬਾਣੀ ਵਿੱਚ 14 ਲੋਕ ਕਹਿ ਦਿੱਤੇ ਨੇ, ਕਈ ਵਾਰ ਗੁਰਬਾਣੀ ਵਿੱਚ 3 ਲੋਕਾਂ ਦੀ ਗੱਲ ਕੀਤੀ ਹੈ, ਕਈ ਵਾਰ ਗੁਰਬਾਣੀ ਵਿੱਚ ਲਿਖਿਆ ਵੀ ਈਤ ਊਤ ਨਹੀਂ ਵਿਛੜੇ, ਈਤ ਆਹ ਲੋਕ ਅਤੇ ਊਤ ਦੂਜਾ ਪਰਲੋਕ ਜਿਹੜਾ ਹੈ, 2 ਲੋਕਾਂ ਦੀ ਗੱਲ ਕੀਤੀ ਹੈ। ਕਿਤੇ ਮਹਾਰਾਜ ਕਹਿੰਦੇ ਨੇ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ਦੀ ਗੱਲ ਕੀਤੀ ਹੈ। ਇੱਥੇ ਕਹਿ ਰਹੇ ਨੇ ਕਿ ਬੰਨਾ ਪੁਰੀਆਂ ਭਾਰ, 21 ਪੁਰੀਆਂ ਦਾ ਭਾਰ, ਭਾਵ ਕਿ ਇਹਨਾਂ ਭਾਵ ਪੁਰੀਆਂ ਦਾ ਵੀ ਸ਼ਿਵਪੁਰੀ ਬ੍ਰਹਮਪੁਰੀ ਇੰਦਰਪੁਰੀ ਇਹਨਾਂ ਦੇ ਜਿੰਨੇ, ਇਹਨਾਂ ਸਾਰਿਆਂ ਦੇ ਪਦਾਰਥਾਂ ਦਾ ਸਤਿਕਾਰ ਦਾ ਜਿਤਨਾ ਵੀ ਭਾਰ ਚੁੱਕਿਆ ਜਾਂਦਾ ਉਹ ਸਾਰਾ ਭਾਰ ਵੀ ਹੋ ਜਾਏ। ਦੁਨੀਆਂ ਤੇ ਬੜੇ ਬੜੇ ਆਏ ਨੇ, ਸਿਕੰਦਰ ਵਰਗੇ ਬੜੇ ਬੜੇ ਰਾਜੇ ਆਏ ਨੇ, ਜਿਨ੍ਹਾਂ ਨੇ ਜਿਨ੍ਹਾਂ ਕੋਲ ਇੰਨਾ ਪਦਾਰਥ 40 ਗਣ ਜੋੜੇ ਨਾ ਰੱਖਿਓ। ਇਮਾਨ ਕਾਰੂ ਵਰਗੇ ਮਹਾਨ ਦੁਨੀਆਂ ਤੇ ਭੁੱਖੇ ਤੇ ਜ਼ੁਲਮੀ ਬਾਦਸ਼ਾਹ ਹੋਏ ਨੇ, ਜਿਨ੍ਹਾਂ ਦੀ ਭੁੱਖ ਕਦੀ ਨਿਵਿਰਤ ਨਹੀਂ ਹੋਈ। ਪਾਤਸ਼ਾਹ ਫਰਮਾਉਂਦੇ ਨੇ ਬਾਹਰਲੀ ਭੁੱਖਿਆਂ ਦੀ ਭੁੱਖ ਕਦੇ ਨਹੀਂ ਉਤਰਦੀ, ਭੁੱਖਿਆ ਭੁੱਖ ਨਾ ਉਤਰੇ, ਜੇ ਬੰਨਾ ਪੁਰੀਆਂ ਭਾਰ। ਜੇ ਪੁਰੀਆਂ ਦੇ ਭਾਰ ਭਾਵ ਕਿ ਇਤਨਾ ਪਦਾਰਥ ਹੋ ਜਾਏ, ਫਿਰ ਇਹ ਭੁੱਖੇ ਬੰਦਿਆਂ ਦੀ ਭੁੱਖ ਨਿਵਿਰਤ ਨਹੀਂ ਹੁੰਦੀ, ਤੇ ਸਾਰੀ ਜ਼ਿੰਦਗੀ ਭੁੱਖ ਨਹੀਂ ਨਿਵਿਰਤ ਹੁੰਦੀ। ਆਮ ਜੀਵਾਂ ਦੀ ਤੇ ਗੱਲ ਹੀ ਕੀ ਹੈ, ਬੜੀਆਂ ਬੜੀਆਂ ਦੀ ਭੁੱਖ ਨਿਵਿਰਤ ਨਹੀਂ ਹੁੰਦੇ। ਤੇ ਫਿਰ ਸਿੱਧ ਕਹਿਣ ਲੱਗੇ, ਮਹਾਰਾਜ ਜਿੰਨਾ ਚਿਰ ਸਿਆਣਪਤਾ ਨਾ ਹੋਵੇ, ਨਾ 10ਵੇਂ ਦੁਆਰ ਵਿਸ਼ਵਾਸ ਚੜ੍ਹਾਉਣ ਦਾ ਢੰਗ ਆਉਂਦਾ, ਵੀ ਮਹੀਨਿਆਂ ਦੀ ਸਮਾਧੀ ਲਾਉਣੀ ਹੈ, ਦਿਨਾਂ ਦੀ ਲਾਉਣੀ ਹੈ, ਸਾਲਾਂ ਦੀ ਲਾਉਣੀ ਹੈ, ਇਹ ਸਮਾਧੀ ਯੋਗ ਕਰਪਤਰ ਪੁਸਤਕ ਹੈ, ਉਹਦੇ ਵਿੱਚ ਬਹੁਤ ਕੁਝ ਇਹਨਾਂ ਸਾਧਨਾਂ ਦਾ ਲਿਖਿਆ। ਸਿਆਣਪਤਾ ਚਾਹੀਦੀ ਹੈ, ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨੀਆਂ, ਉਹਨਾਂ ਨੂੰ ਕਿਸ ਢੰਗ ਨਾਲ ਵਰਤਣਾ। ਸਹਿਸ ਸਿਆਣਪ ਲੱਖ ਹੋਏ, ਤੇ ਗਰੀਬ ਨਵਾਏ ਸਤਿਗੁਰੂ ਫਰਮਾਉਂਦੇ ਨੇ, ਹਜ਼ਾਰਾਂ ਪੁਸਤਕਾਂ ਦੀਆਂ ਲੱਖਾਂ ਵੀ ਸਿਆਣਪਤਾ ਮਿਲ ਜਾਣ, ਸਹਿਸ ਸਿਆਣਪ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਉਸ ਵਾਹਿਗੁਰੂ ਪਰਮੇਸ਼ਰ ਦੇ ਦਰ ਵਿੱਚ ਜਾਂ ਉਹਦੇ ਪਰਮੇਸ਼ਰ ਦੇ ਮੁਕਾਬਲੇ ਵਿੱਚ ਉਹਦੀ ਇੱਕ ਵੀ ਸਿਆਣਪਤਾ ਨਹੀਂ ਚੱਲਦੀ, ਕਿਉਂਕਿ ਉਹ ਵਾਹਿਗੁਰੂ ਸਮਰੱਥ ਹੈ। ਸਿਆਣਪਤਾ ਦੁਨੀਆਂ ਵਿੱਚ ਹੈ, ਮਹਾਰਾਜ ਫਰਮਾਉਂਦੇ ਨੇ, ਕਿਉਂਕਿ ਸਿਆਣਪਤਾ ਦੇ ਨਾਲ ਉਸ ਵਾਹਿਗੁਰੂ ਦੇ ਦਰਗਾਹ ਵਿੱਚ ਪਹੁੰਚਿਆ ਨਹੀਂ ਜਾਂਦਾ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾ, ਇੱਕ ਵੀ ਨਾਲ ਨਹੀਂ ਚੱਲਦੀ। ਦੁਨੀਆਂ ਤੇ ਭਾਵੇਂ ਕਿਤਨੀ ਸਿਆਣਪਤਾ ਕਰ ਲੈ, ਯੂਨਾਨ ਦਾ ਪ੍ਰਸਿੱਧ ਫਿਲਾਸਫਰ ਅਫਲਾਤੂਨ ਸੀ ਨਾ, ਕਿੱਡਾ ਵੱਡਾ ਸਿਆਣਾ ਸੀ। ਅੰਤ ਸਮਾਂ ਆਇਆ ਤੇ ਆਪਣੀਆਂ ਵਰਗੀਆਂ ਸੈਂਕੜੇ ਉਹਨਾਂ ਨੇ ਬੁੱਤ ਬਣਾ ਲਏ, ਕਾਲ ਨੂੰ ਬੰਨ੍ਹਿਆ, ਮੌਤ ਨੂੰ ਬੰਨ੍ਹਿਆ, ਭਾਵ ਕਿ ਮੇਰਾ ਸਰੂਪ ਹੀ ਨਾ ਪਛਾਣਿਆ ਗਿਆ। ਪਰ ਇੰਨੀ ਸਿਆਣਪਤਾ ਵਾਲੇ ਨੇ ਮੌਤ ਨੇ ਛੱਡਿਆ ਨਹੀਂ। ਪਰਮੇਸ਼ਰ ਅੱਗੇ ਕਿਸੇ ਦੀ ਸਿਆਣਪ ਕਾਹੂ ਕਾਮਨਾ ਆ ਚਤਰਾਈ ਨਾ ਚਤਰ ਪੁੱਜ ਪਾਈ। ਹਰਨਾਖੀ ਨੇ ਵੀ ਤਾਂ ਦੁਨੀਆਂ ਦੀ ਸਿਆਣਪਤਾ ਪ੍ਰਾਪਤ ਕਰਕੇ ਵਰ ਮੰਗੇ ਸੀ। ਇੱਥੋਂ ਤੱਕ ਕੁਝ ਕਰ ਲਿਆ ਵੀ ਮੈਂ ਦੁਨੀਆ 'ਤੇ ਕਿਸੇ ਢੰਗ ਨਾਲ ਮੌਤ ਦੇ ਮੂੰਹ ਵਿੱਚ ਨਾ ਪਵਾਂ, ਮੈਂ ਨਾ ਕਿਸੇ ਦੁਨੀਆ ਦੇ ਸ਼ਸਤਰ ਨਾ ਮਰਾਂ, ਨਾ ਮਨੁੱਖ ਜਾਤੀ ਮਾਰੇ। ਜਿਤਨੇ ਕੁਦਰਤ ਨੇ ਸੰਸਾਰ ਵਿੱਚ ਰਚਨਾ ਰਚੀ ਹੈ, ਮੈਨੂੰ ਕੋਈ ਨਾ ਮਾਰ ਸਕੇ। ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਧਰਤੀ 'ਤੇ ਮਰਾਂ, ਨਾ ਅਸਮਾਨ 'ਤੇ ਮਰਾਂ। ਜੋ ਦੁਨੀਆ ਦੀ ਮਨੁੱਖ ਦੀ ਚਤਰਾਈ ਸੀ, ਉਹ ਸਾਰੇ ਮੌਤ ਦੇ ਰਾਹ ਬੰਦ ਕਰ ਲਏ ਸਨ ਹਰ ਨਾਲ। ਪਰ ਪਰਮੇਸ਼ੁਰ ਅੱਗੇ ਮੌਤ ਦਾ, ਉਹਦੀ ਚਤਰਾਈ ਦਾ ਕੋਈ ਵਾਹ ਵਾਸਤਾ ਨਹੀਂ ਚੱਲਿਆ। ਨਰਸਿੰਘ ਰੂਪ ਧਾਰਨ ਕੀਤਾ, ਨਾ ਉਹ ਮਨੁੱਖਾ ਦੇਹ ਸੀ, ਨਾ ਉਹ ਸ਼ੇਰ ਦੀ ਦੇਹ ਸੀ। ਇੱਕ ਪਾਸੇ ਆਕਾਰ ਨਰਸਿੰਘ ਦਾ ਸ਼ੇਰ ਦੇ ਰੂਪ ਸੀ, ਇੱਕ ਪਾਸੇ ਅੱਧਾ ਹਿੱਸਾ ਉਹਦਾ ਨਰਸਾ ਸੀ। ਆਹ ਜਿਹੜੇ ਨੌਂ ਸਨ, ਇਹ ਕਿਸੇ ਸ਼ਸਤਰ ਜਾਤੀ ਵਿੱਚ ਨਹੀਂ ਸੀ। ਮੋਢਿਆਂ ਆਪਣੇ ਗੋਡਿਆਂ 'ਤੇ ਰੱਖ ਲਿਆ, ਨਾ ਦਿਨ ਸੀ ਨਾ ਰਾਤ। ਲੇਕਿਨ ਕੁਦਰਤ ਨੇ ਜਦੋਂ ਮਨੁੱਖ ਨੂੰ ਲਿਜਾਣਾ ਹੈ, ਦੁਨੀਆ 'ਤੇ ਕਿਤਨਾ ਵੀ ਚਤੁਰਾਈਆਂ ਕਰੇ, ਫਰਿਸ਼ਤ ਨੇ ਕਿਤਨਾ ਚਤੁਰਾਈ ਕਰ ਲਈ, ਜਨਮੇਜਾ ਦੇ ਮਤੀ ਬਰਦ ਵਿਆਸ ਪੜਾਇਆ, ਤਿੰਨ ਘਰ ਜੱਗ 18 ਘਾਏ ਕਿਰਤਨਾ ਚੱਲੇ ਚਲਾਇਆ। ਕਿਤਨਾ ਵੱਡਾ ਰਾਜਾ ਸੀ ਜਨਮੇਜਾ, ਲੇਕਿਨ ਉਸ ਨੂੰ ਖਾਤਮਾ ਕਰ ਦਿੱਤਾ। ਸਹਿਸ ਸਿਆਣਪ ਲੱਖ ਹੋਏ, ਹਜ਼ਾਰਾਂ ਪੁਸਤਕਾਂ ਦੀਆਂ ਲੱਖਾਂ ਵੀ ਸਿਆਣਪ ਤਾਂ ਹੋ ਜਾਣ, ਤਾਂ ਇੱਕ ਨਾ ਚੱਲੇ ਨਾਲ, ਇੱਕ ਵੀ ਸਿਆਣਪ ਤਾਂ ਨਾਲ ਨਹੀਂ ਜਾਂਦਾ। ਉਸ ਵਾਹਿਗੁਰੂ ਦੇ ਦਰ 'ਤੇ ਸਿੱਧਾ ਪਰਮੇਸ਼ਰ ਦੀ ਬੰਦਗੀ ਹੀ ਉਸ ਦੇ ਦਰ 'ਤੇ ਜਾਂਦਾ ਹੈ। ਇਸੇ ਜਪਜੀ